ਬਖਸ਼ਿਸ਼ਾਂ ਪ੍ਰਾਪਤ ਕਰ ਰਹੇ, ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ। ਗੁਰੂ ਪਿਆਰ ਵਾਲਿਓ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਪਾਵਨ ਸ੍ਰੀ ਮੁੱਖ ਵਾਕ ਇਸ ਦਾ ਮੂਲ ਪਾਠ ਭਾਈ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪਾਂ ਨੇ ਸਰਵਣ ਕੀਤਾ ਹੈ। ਰੋਜ਼ਾਨਾ ਦੇ ਮਰਜ਼ਾਦਾ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਨਾਲ ਜੁੜ ਸਕੀਏ। ਸਾਹਿਬਾਂ ਦੇ ਚਰਨਾਂ ਚ ਬੇਨਤੀ ਕਰੀਏ, ਸਤਿਗੁਰੂ ਆਪ ਬਖਸ਼ਿਸ਼ ਕਰਕੇ, ਮੇਰ ਅਮਤ ਕਰਕੇ, ਪਾਵਨ ਸ੍ਰੀ ਮੁਖਵਾਕ ਜੀ ਦੀ ਵਿਚਾਰ ਦੀ ਸੇਵਾ ਲੈਣ, ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਦੀ ਰਮਤਾ ਕਰੀਏ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿਚ ਆਓ, ਅਸੀਸ ਬਖਸ਼ੋ, ਕਰੋ ਰਸਨਾ ਪਵਿੱਤਰ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਵਾਰ ਗੋਬਿੰਦ ਭਈ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਪਾਵਨ ਸ੍ਰੀ ਮੁਖਵਾਕ ਧਨਾਸਰੀ ਰਾਗ ਅੰਦਰ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਰਾਗ ਦੀ ਜਾਣਕਾਰੀ ਲਈ, ਪਾਵਨ ਸ੍ਰੀ ਅੰਗਾਂ ਦੀ ਜਾਣਕਾਰੀ ਲਈ ਇਹ ਬੇਨਤੀ ਹੈ ਆਪ ਜੀ ਦੇ ਚਰਣਾਂ ਚ। ਪਾਵਨ ਮੌਜੂਦਾ ਸਰੂਪ ਜਿਸ ਨੂੰ ਪੰਥ ਅੰਦਰ ਆਪਾਂ ਦਮਦਮੀ ਬੀੜ ਜਾਂ ਦਮਦਮੀ ਸਰੂਪ ਕਹਿ ਕੇ ਮੁਖਾਤਬ ਕਰਦੇ ਹਾਂ, 660 ਅੰਗ ਤੋਂ ਲੈ ਕੇ 695 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਰਾਗ, ਦਸਵਾਂ ਰਾਗ ਧਨਾਸਰੀ ਰਾਗ ਇਹ ਦਰਜ ਹੈ। ਬੜੇ ਪਿਆਰ ਸਹਿਤ ਆਪਾਂ ਆਰੰਭ ਵਿਚ ਬੇਨਤੀ ਹੈ, ਪਾਵਨ ਸ਼ਬਦ ਵੀ ਇਸੇ ਸੰਦਰਭ ਵਿਚ ਅੱਗੇ ਦੋ ਸ਼ਬਦ ਆਪਾਂ ਵਰਤੀਏ, ਗੁਰੂ ਗ੍ਰੰਥ ਸਾਹਿਬ ਬਾਰੇ, ਗੁਰੂ ਬਾਰੇ ਤੇ ਪਰਮਾਤਮਾ ਬਾਰੇ। ਬੜੇ ਪਿਆਰ ਨਾਲ ਸੁਣਨਾ ਜੀ, ਕੋਈ ਸੰਪੂਰਨ ਨਹੀਂ ਕਹਿ ਸਕਦਾ, ਜਿਸ ਬਾਰੇ ਪੂਰਾ ਕਿਹਾ ਜਾਏ ਉਹਨੂੰ ਆਪਾਂ ਪਾਰ ਬ੍ਰਹਮ ਅਪਰੰਪਰ ਬੇਅੰਤ ਕਿਵੇਂ ਕਹਾਂਗੇ, ਜਿਹਨੂੰ ਆਪਾਂ ਪੂਰਾ ਅਕੱਥ ਹੀ ਲਿਆ ਉਹਨੂੰ ਅਕੱਥ ਕਿਵੇਂ ਕਹਾਂਗੇ। ਇਸ ਲਈ ਗੁਰੂ ਦੇ ਸੰਦਰਭ ਵਿਚ ਬੋਲਣ ਲਈ, ਸਤਿਗੁਰੂ ਬਾਰੇ ਬੋਲਣ ਲਈ, ਪਰਮਾਤਮਾ ਬਾਰੇ ਬੋਲਣ ਲਈ ਜਿੰਨਾ ਮਰਜ਼ੀ ਸਾਡੇ ਕੋਲ ਅੱਖਰੀ ਗਿਆਨ ਇਕੱਠਾ ਹੋਵੇ, ਭਾਸ਼ਾਈ ਗਿਆਨ ਇਕੱਠਾ ਹੋਵੇ, ਜੋਮੈਟ੍ਰੀਕਲੀ ਗਿਆਨ ਇਕੱਠਾ ਹੋਵੇ, ਮੈਡੀਕਲੀ ਗਿਆਨ ਇਕੱਠਾ ਹੋਵੇ, ਸੰਸਾਰਕ ਭੂਗੋਲਿਕ ਗਿਆਨ ਇਕੱਠਾ ਹੋਵੇ, ਜੋਗ੍ਰਾਫੀ ਹੋਵੇ, ਪਰ ਯਾਦ ਰੱਖਿਓ ਅਸੀਂ ਰੱਬ ਬਾਰੇ ਗੁਰੂ ਬਾਰੇ ਫਿਰ ਵੀ ਪੂਰਾ ਨਹੀਂ ਬੋਲ ਸਕਦੇ। ਇਹ ਬੇਨਤੀ ਤਾਂ ਤੁਹਾਡੇ ਚਰਣਾਂ ਚ, ਕਿਉਂਕਿ ਧਨਾਸਰੀ ਰਾਗ ਜਿਹਦੀ ਆਪਾਂ ਸੰਖੇਪ ਜਾਣਕਾਰੀ ਲਈ, ਜਿਹਦੀ ਬਣਤਰ ਵੇਖੋਗੇ ਆਪਾਂ ਉਸ ਪਾਸੇ ਨਹੀਂ ਜਾਣਾ ਕਿਉਂਕਿ ਲੜੀਵਾਰ ਸ਼ਬਦ ਨਾਲ ਵੀ ਜੁੜਨਾ। ਇਹਦੇ ਅੰਦਰ 93 ਚੌਪਦੇ ਨੇ, ਫਿਰ 3 ਅਸ਼ਟਪਦੀਆਂ ਨੇ, 17 ਸ਼ਬਦ ਇਸ ਰਾਗ ਚ ਭਗਤ ਸਾਹਿਬਾਨਾਂ ਦੇ ਨੇ, 5 ਕਬੀਰ ਸਾਹਿਬ ਦੇ ਨੇ, 5 ਨਾਮਦੇਵ ਸਾਹਿਬ ਦੇ ਨੇ, 3 ਰਵਿਦਾਸ ਜੀ ਮਹਾਰਾਜ ਦੇ ਨੇ, 4 ਅੱਗੇ ਭਗਤ ਸੈਨ ਜੀ, ਭਗਤ ਧੰਨਾ ਜੀ, ਪੀਪਾ ਜੀ, ਇੱਕ ਇੱਕ ਸ਼ਬਦ ਉਨ੍ਹਾਂ ਦਾ ਹੈ। ਪਰ ਫਿਰ ਵੀ ਬੇਨਤੀ ਹੈ, ਬੜੇ ਧਿਆਨ ਨਾਲ ਸੁਣਿਓ। ਹੁਣ ਧਨਾਸਰੀ ਰਾਗ ਗੁਰੂ ਰਾਮਦਾਸ ਸਾਹਿਬ ਦੀ ਮੁਬਾਰਕ ਰਸਨਾ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੀ ਮੁੱਖ ਵਾਕ ਜੋ ਅੱਜ ਦੀ ਇਹ ਬਖਸ਼ਿਸ਼ ਹੈ, ਮੌਜੂਦਾ ਸਰੂਪ ਤੇ 668 ਅੰਗ ਤੇ ਹੈ। ਬੜੇ ਪਿਆਰ ਨਾਲ ਸੁਣਨਾ ਜੀ, ਜਿਹੜਾ ਮੌਜੂਦਾ ਸਰੂਪ ਹੈ ਨਾ, ਜਿਹਨੂੰ ਅਸੀਂ ਦਮਦਮੀ ਸਰੂਪ ਕਹਿੰਦੇ, ਬੀੜ ਕਹਿੰਦੇ, ਜਿਸ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਤਾਬੇ ਬੈਠੇ, ਇਹਦੇ 1430 ਅੰਗ ਨੇ ਜਿਹੜੇ ਪੱਕੇ ਨਿਰਧਾਰਿਤ ਕੀਤੇ ਗਏ ਅੰਗ, ਸਿਆਣੇ ਗੁਰਮੁਖ ਸੱਜਣ ਸਮਝਦੇ ਇਹ ਲਗਭਗ 1898 ਤੋਂ ਬਾਅਦ 1906-07 ਦੇ ਵਿਚ ਦੀ ਖੇਡ ਹੈ, ਵੱਖਰਾ ਵਿਸ਼ਾ ਹੈ। ਇਹ ਤੋਂ ਪਹਿਲਾਂ ਜਦੋਂ ਆਪਾਂ ਪਾਵਨ ਸਰੂਪ ਜਿਹੜੇ ਅੱਜ ਛਾਪੇ ਨਾਲ ਛਪਦੇ ਨੇ, ਹੱਥ ਲਿਖਤ ਸਰੂਪ ਜਿੰਨੇ ਵੀ ਨੇ, ਵੇਖੋ ਉਨ੍ਹਾਂ ਦੇ ਅੰਗ, ਮੁੱਢਲੀ ਬੇਨਤੀ, ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਪਾਵਨ ਬਾਣੀ ਲਿਖਾਈ, ਅੱਜ ਤੱਕ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਜਲੰਧਰ ਦੂਰ ਥੋੜੀ ਆਪਾਂ ਤੋਂ, ਤੇ ਯਾਦ ਰੱਖੋ ਕਦੇ ਅਸੀਂ ਯਤਨ ਕੀਤਾ, ਦਾਸ ਵਾਰ ਵਾਰ ਬੇਨਤੀ ਕਰਦਾ ਸੀ, ਝੀਲਾਂ ਵੇਖਣ ਬਹੁਤ ਜਾਂਦੇ ਹਾਂ, ਪਹਾੜ ਵੇਖਣ ਬਹੁਤ ਜਾਂਦੇ ਹਾਂ, ਕਦੇ ਅਸੀਂ ਖੁਦ ਤੇ ਆਪਣੇ ਬੱਚਿਆਂ ਨੂੰ ਆਪਣੇ ਪੁਰਾਤਨ ਇਤਿਹਾਸਕ ਸਥਾਨ, ਆਪਣੇ ਪੁਰਾਤਨ ਸਰੋਤ, ਆਪਣੇ ਪੁਰਾਤਨ ਇਤਿਹਾਸਕ ਗ੍ਰੰਥ, ਕਦੇ ਉਨ੍ਹਾਂ ਦੇ ਦਰਸ਼ਨ ਲਈ ਆਪ ਗਏ, ਅਸੀਂ ਯਤਨ ਕੀਤਾ ਕਦੇ ਉਨ੍ਹਾਂ ਨੂੰ ਖੋਜੀਏ, ਤੁਹਾਡੀ ਗੱਲ ਛੱਡੋ ਅਸੀਂ ਨਹੀਂ ਕਰਦੇ। ਇਸ ਲਈ ਉਸ ਸਰੂਪ ਤੇ ਸਾਰੇ ਵਿਦਵਾਨਾਂ ਨੇ, ਹਵਾਲਾ ਦਿੱਤਾ ਹੋਇਆ ਬਕਾਇਦਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਕਲਮ ਨਾਲ ਲਿਖਿਆ ਹੋਇਆ ਕੁੱਲ ਪੱਤਰੇ ਬਾਬੇ ਕੇ 974 ਪੱਤਰਾ ਸਮਝਦੇ ਉਦੋਂ ਅੰਗਾਂ ਦੋਹਾਂ ਨੂੰ ਮਿਲਾ ਕੇ ਪੱਤਰਾ ਕਹਿੰਦੇ ਸਨ ਇਸ ਲਈ ਕਦੇ 2800 ਵੀ ਰਿਹਾ ਕਦੇ 2000 ਵੀ ਰਿਹਾ ਉਹ ਬੇਨਤੀ ਫਿਰ ਤੁਹਾਡੇ ਚੱਲਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਮੁੱਖ ਵਾਕ ਹੱਥਲਿਖਤ ਸਰੂਪ ਦਾ ਹੁੰਦਾ ਹੈ ਜਦੋਂ ਆਪਾਂ ਸ੍ਰੀ ਮੁੱਖ ਵਾਕ ਦੇ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਤੋਂ ਇਸ ਮੁਕੱਦਸ ਸਥਾਨ ਤੋਂ ਕਰ ਰਹੇ ਹਾਂ ਜਾਂ ਵਿਦਵਾਨ ਕਰਦੇ ਨੇ ਇਹ ਦਮਦਮੀ ਸਰੂਪ ਤੋਂ ਹੈ ਇਸ ਲਈ ਇਹ ਬੇਨਤੀਆਂ ਨੇ ਕਈ ਵਾਰੀ ਕਈ ਸੱਜਣਾਂ ਦੇ ਮਨ ਚ ਵੀ ਖਿਆਲ ਆਉਂਦਾ ਹੈ ਵੀ ਜਦੋਂ ਹੁਣ 668 ਅੰਗ ਤੋਂ ਉੱਪਰ ਤੋਂ ਆਰੰਭ ਹੁੰਦਾ ਤੇ ਆਪਾਂ ਕਹਾਂਗੇ ਹੁਕਮਨਾਮੇ ਦੀ ਮਰਜ਼ਾਦਾ ਹੈ ਪਿੱਛੋਂ ਤੋਂ ਸ਼ੁਰੂ ਕਰਨਾ ਇਸ ਲਈ ਇਹ ਭੁਲੇਖਾ ਹੈ ਕੋਈ ਨਹੀਂ ਏਦਾਂ ਦਾ ਅਸਲ ਵਿਚ ਸਾਡੀ ਸਮਝ ਵਿਚ ਕਮੀ ਹੈ ਤੇ ਦੂਜੀ ਬੇਨਤੀ ਤੁਹਾਨੂੰ ਕਾਲੀ ਦਿੱਤੀ ਵੀ ਗੁਰੂ ਬਾਰੇ ਪਰਮਾਤਮਾ ਬਾਰੇ ਜੀ ਪੂਰਾ ਨਹੀਂ ਕੋਈ ਕਹਿ ਸਕਦਾ ਕਦੇ ਵੀ ਸਤਿਗੁਰਾਂ ਬਾਰੇ ਗੁਰੂ ਦੇ ਬਚਨਾਂ ਬਾਰੇ ਬੋਲਣ ਲੱਗਿਆ ਬਹੁਤ ਕੁਝ ਤੋੜ ਕੇ ਸਮਝਣਾ ਚਾਹੀਦਾ ਹੈ ਇਸ ਲਈ ਇਹ ਧਨਾਸਰੀ ਰਾਗ ਦੀ ਜਿਹੜੀ ਬਣਤਰ ਲਈ ਮੈਂ ਬੇਨਤੀ ਕੀਤੀ ਜਿਹਨਾਂ ਸਮਝਿਆ ਵੀ ਜੋ ਆਪਾਂ ਦੱਸਿਆ ਇਹ ਤੋਂ ਵੀ ਵੱਧ ਇਨ੍ਹਾਂ ਰਾਗਾਂ ਅੰਦਰ ਇਕ ਇਕ ਸ਼ਬਦ ਅੰਦਰ ਪਤਾ ਨਹੀਂ ਕੀ ਸਤਿਗੁਰੂ ਨੇ ਸਾਨੂੰ ਸਮੋ ਕੇ ਦਿੱਤਾ ਹੈ ਧਨਾਸਰੀ ਮਹੱਲਾ ਚੌਥਾ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਹਰ ਹਰ ਬੂੰਦ ਭਏ ਹਰ ਸਵਾਮੀ ਹਰ ਹਰ ਬੂੰਦ ਬੜੇ ਪਿਆਰ ਨਾਲ ਸੁਣਨਾ ਮਾਲਕ ਪਰਮਾਤਮਾ ਜੀ ਸਵੰਤੀ ਬੂੰਦ ਹੈ ਪਰ ਦੋ ਵਾਰ ਸ਼ਬਦ ਵਰਤਿਆ ਹਰ ਹਰ ਤੇ ਮਾਲਕ ਲਈ ਤੇ ਅੱਗੇ ਸ਼ਬਦ ਫਿਰ ਵਰਤ ਦਿੱਤਾ ਹਰ ਸਵਾਮੀ ਹਰ ਦਾ ਅਰਥ ਹੁੰਦਾ ਦੁੱਖਾਂ ਨੂੰ ਹਰਨ ਵਾਲਾ ਹਰ ਲੈਣਾ ਖਾ ਜਾਣਾ ਖਤਮ ਕਰਨਾ ਦੂਜੇ ਹਰ ਦਾ ਅਰਥ ਹੈ ਹਰਾ ਕਰਨ ਵਾਲਾ ਹਰਿਆਵਲ ਦੇਣ ਵਾਲਾ ਖੇੜਾ ਦੇਣ ਵਾਲਾ ਮਾਲਕ ਵਿਚ ਇੰਨੇ ਗੁਣ ਨੇ ਆਪਾਂ ਰੱਬੀ ਬਾਣੀ ਕੀ ਪੜ੍ਹਨੇ ਤੂੰ ਬੇਅੰਤ ਕੋ ਵਿਰਲਾ ਜਾਣਾ ਉਹਦੇ ਗੁਣਾਂ ਦਾ ਕੋਈ ਅੰਤ ਥੋੜੀ ਹੈ ਜੀ ਆਪਾਂ ਇੱਥੋਂ ਬੇਨਤੀ ਰੰਭੀ ਕੋਈ ਨਹੀਂ ਕਹਿ ਸਕਦਾ ਜਿੰਨੇ ਸ਼ਬਦ ਕਹਾਂਗੇ ਥੋੜੇ ਨੇ ਉਨ੍ਹਾਂ ਤੇ ਉਹ ਪੂਰਾ ਨਹੀਂ ਉਹ ਹੋਰ ਅੱਗੇ ਹੈ ਇਸ ਲਈ ਮਾਲਕ ਪਰਮਾਤਮਾ ਸਭ ਦੇ ਦੁੱਖਾਂ ਨੂੰ ਹਰਨ ਵਾਲਾ ਹਰ ਹਰ ਬੂੰਦ ਮਾਲਕ ਪਰਮਾਤਮਾ ਦੁੱਖਾਂ ਨੂੰ ਹਰਨ ਵਾਲਾ ਤੇ ਨਾਲ ਦੀ ਨਾਲ ਸਭ ਨੂੰ ਹਰਾ ਕਰਨ ਵਾਲਾ ਬੂੰਦ ਭਏ ਹਰ ਸਵਾਮੀ ਹਰ ਹਰ ਬੂੰਦ ਭਏ ਹਰ ਸਵਾਮੀ ਹੁਣ ਬੂੰਦ ਕੀ ਹੈ ਸਵੰਤੀ ਬੂੰਦ ਬੜੇ ਪਿਆਰ ਨਾਲ ਫਿਰ ਸਮਝਣਾ ਇਸ ਗੱਲ ਨੂੰ ਨਾ ਵੇਖੋ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਸਮਝਣਾ ਸੀ ਜਿੰਨੀ ਕੁ ਮਾਲਕ ਬੁੱਧ ਬਖਸ਼ਦਾ ਆਪ ਆਪਣੀ ਬੁੱਧ ਹਜੇਤੀ ਤੇ ਸਾਨੂੰ ਸ਼ਬਦ ਦੇ ਪਿੱਛੇ ਜਾਣਾ ਪਏਗਾ ਅਸਲ ਵਿਚ ਜਦੋਂ ਤੁਸੀਂ ਵੇਖੋਗੇ ਜਿਵੇਂ ਅੱਜ ਆਪਾਂ ਤਾਰਾ ਮੰਡਲ ਕਹਿੰਦੇ ਹਾਂ ਐਸਟ੍ਰੋਨੋਮੀ ਜਿਹਨੂੰ ਕਹਿੰਦੇ ਇਹਦੇ ਵਿਚ ਨਛੱਤਰ ਹੁੰਦੇ ਨੇ ਜਿਵੇਂ ਰਾਸ਼ੀਆਂ ਹੁੰਦੀਆਂ ਨੇ ਇਹ ਹੈ ਵੈਸੇ ਵਿਗਿਆਨ ਦਾ ਵਿਸ਼ਾ ਸਾਡੇ ਬੰਦਿਆਂ ਨੇ ਇਹ ਕਹਿਤਾ ਜੀ ਵੇਖੋ ਇਹ ਨਛੱਤਰ ਜੀ ਇਹ ਰਾਸ਼ੀਆਂ ਜੀ ਇਹ ਫਲਾਨਾ ਵਾਦ ਹੈ ਜੀ ਇਹ ਭੁਲੇਖਾ ਭੁਲੇਖਾ ਨਹੀਂ ਤਾਰਾ ਮੰਡਲ ਵਿਗਿਆਨ ਨੂੰ ਹੀ ਪੁਰਾਤਨ ਸ਼ਬਦਾਂ ਵਿਚ ਰਾਸ਼ੀਆਂ ਜਾਂ ਨਛੱਤਰ ਕਹਿੰਦੇ ਸਨ ਤੇ ਨਛੱਤਰਾਂ ਵਿਚ ਇਕ ਸਵਾਰਤ ਯੋਗ ਨਛੱਤਰ ਹੈ ਇਹ ਬਣਦਾ ਕਦੋਂ ਇਹਦੀ ਬਣਤਰ ਵੀ ਸੁਣ ਲਓ ਇਹ ਜਾਂ ਤਾਂ ਹਾੜ ਦੇ ਚੰਨ ਨੇ ਪੱਖ ਦੀਆਂ ਸਾਰੀਆਂ ਤਰੀਕਾਂ ਚ ਹੁੰਦਾ ਜੀ ਜਾਂ ਨਾਗ ਵਧੀ ਸੱਤ ਨੂੰ ਹੁੰਦਾ ਫਿਰ ਸ਼ਬਦ ਦੁਹਰਾਦੇ ਹਾਂ ਹਾੜ ਦੇ ਚੰਨ ਨੇ ਪੱਖ ਦੀਆਂ ਸਾਰੀਆਂ ਤਰੀਕਾਂ ਚ ਹੁੰਦਾ ਜਾਂ ਨਾਗ ਵਧੀ ਸੱਤ ਨੂੰ ਹੁੰਦਾ ਉਦੋਂ ਬਣਦਾ ਹੈ ਸਵਾਤ ਯੋਗ ਉਦੋਂ ਇਹ ਜਿਹੜਾ ਨਛੱਤਰ ਉਹਦਾ ਨਾਂ ਹੈ ਸਵਾਤ ਨਛੱਤਰ ਉਹਦੇ ਵਿਚ ਜਦੋਂ ਬਾਰਿਸ਼ ਹੁੰਦੀ ਹੈ ਨਾ ਜੀ ਸਿਆਣੇ ਸੱਜਣ ਸੁਣਿਓ ਉਹ ਬਾਰਿਸ਼ ਵਿਚ ਜਿਹੜੀ ਬੂੰਦ ਡਿੱਗਦੀ ਹੈ ਉਹ ਬੂੰਦ ਨੂੰ ਸਵਾਤ ਯੋਗ ਵਿਚ ਪੈਣ ਕਰਕੇ ਸਵੰਤੀ ਬੂੰਦ ਕਹਿੰਦੇ ਉਹ ਬੂੰਦ ਦਾ ਜ਼ਿਕਰ ਹੈ ਹਰ ਹਰ ਬੂੰਦ ਭਏ ਹਰ ਸਵਾਮੀ ਹੁਣ ਕਮਾਲ ਦੀ ਗੱਲ ਇਹ ਹੈ ਸਵੰਤੀ ਬੂੰਦ ਨਾਲ ਰੱਬ ਨੂੰ ਕਿਉਂ ਜੋੜਿਆ ਉਹਦੇ ਨਾਮ ਨੂੰ ਕਿਉਂ ਜੋੜਿਆ ਕੋਈ ਰੀਜ਼ਨ ਹੋਏਗਾ ਕੋਈ ਕਾਰਨ ਹੈ ਮਾਲਕ ਨੇ ਕਿਰਪਾ ਕੀਤੀ ਜਿਹੜੀ ਉਹਦਾ ਕਾਰਨ ਹੈ ਇੱਕ ਸਵੰਤੀ ਬੂੰਦ ਬਾਂਸ ਤੇ ਪੈਦੇ ਨਾ ਜੀ ਪੁਰਾਣੇ ਬਜ਼ੁਰਗਾਂ ਨੇ ਕਦੇ ਵੇਖਿਆ ਹੋਣਾ ਕਈ ਬਾਂਸਾਂ ਦੇ ਤੁਸੀਂ ਅੱਖਾਂ ਬਣੀਆਂ ਵੇਖੀਆਂ ਹੋਣੀਆਂ ਸਾਰੇ ਬਾਂਸਾਂ ਦੇ ਨਹੀਂ ਹੁੰਦੀਆਂ ਬਾਂਸ ਖੜੇ ਹੋਣਗੇ ਜੰਗਲ ਚ ਤਜਰਬਾ ਕਰ ਲਿਓ ਐਕਸਪੈਰੀਮੈਂਟ ਲਈ ਉਹਦੇ ਤੇ ਲੋਚਨ ਬਣੇ ਹੁੰਦੇ ਆਈਸ ਅੱਖਾਂ ਬਣੀਆਂ ਹੁੰਦੀਆਂ ਇਹਦਾ ਮਤਲਬ ਹੈ ਉਹ ਬਾਂਸ ਤੇ ਸਵੰਤੀ ਬੂੰਦ ਪਈ ਹੋਈ ਉਹ ਬਾਂਸ ਤੇ ਬਾਂਸ ਲੋਚਨ ਕਹਿੰਦੇ ਉਹਨੂੰ ਬਾਂਸ ਲੋਚਨ ਬਣ ਜਾਂਦੇ ਨੇ ਸਵੰਤੀ ਬੂੰਦ ਛਿੱਪੀ ਤੇ ਪੈ ਜਾਏ ਮੋਤੀ ਬਣ ਜਾਂਦਾ ਹੈ ਯਾਦ ਰੱਖਿਓ ਸਵੰਤੀ ਬੂੰਦ ਗਿੱਦੜ ਦੇ ਸਿਰ ਪੈਦਾ ਪਾਗਲ ਹੋ ਜਾਂਦਾ ਇਸੇ ਤਰੀਕੇ ਨਾਲ ਜਿੱਥੇ ਡਿੱਗਦੀ ਆਪਣਾ ਅਸਰ ਛੱਡਦੀ ਹੈ ਤੇ ਸਵੰਤੀ ਬੂੰਦ ਰੇਤੇ ਤੇ ਪੈਦਾ ਆਪ ਵੀ ਖਤਮ ਹੋ ਜਾਂਦੀ ਹੈ, ਆਪਣੀ ਹੋਂਦ ਵੀ ਗੁਆ ਜਾਂਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਹਰ ਹਰ ਬੂੰਦ ਭਏ ਹਰ ਸਵਾਮੀ ਪਰ ਮਾਲਕ ਪਰਮਾਤਮਾ ਦੀ ਤੁਹਾਡਾ ਨਾਮ ਵੇ ਸਵੰਤੀ ਬੂੰਦ ਵਰਗਾ ਤੇ ਕਿਰਪਾ ਕਰੋ ਸਾਡੀ ਹਾਲਤ ਕੀ ਹਮ ਚਾਤ੍ਰਿਕ ਬਿਲਲ ਬਿਲਲਾਤੀ। ਚਾਤ੍ਰਿਕ ਕਹਿ ਲੋ, ਵੈਸੇ ਇਹਦਾ ਮੁੱਢਲਾ ਨਾਂ ਚਾਤ੍ਰਿਕ ਹੀ ਹੈ। ਪਪੀਹਾ ਤੇ ਬੰਬੀਹਾ ਸ਼ਬਦ ਇਹਨੂੰ ਕਿਉਂ ਕਹਿੰਦੇ ਆ? ਬਿਲਕੁਲ ਦੋ ਸ਼ਬਦਾਂ ਚ ਈਹਾ, ਈਹਾ ਦਾ ਅਰਥ ਹੁੰਦਾ ਇੱਛਾ ਰੱਖਣੀ, ਪਪ ਈਹਾ, ਪਪੀਹੇ ਦਾ ਅਰਥ ਹੁੰਦਾ ਪੀਣ ਦੀ ਇੱਛਾ ਰੱਖਣ ਵਾਲਾ, ਕਿਉਂਕਿ ਸ਼ਬਦ ਅੱਜ ਮੁੱਢਲਾ ਬੂੰਦ। ਤੇ ਰਹਾਉ ਦੀ ਪੰਕਤੀ ਇਸੇ ਨਾਲ ਜੁੜੇਗੀ ਕਿ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਹੁਣ ਬੂੰਦ ਨੂੰ ਚਾਤ੍ਰਿਕ ਪੀਂਦਾ, ਹਮ ਚਾਤ੍ਰਿਕ ਬਿਲਲ ਬਿਲਲਾਤੇ। ਪਪੀਹੇ ਤੂੰ ਸ਼ਬਦ ਬਣਿਆ ਬਬੀਹਾ, ਬਬੀਹਾ ਕਿੱਥੋਂ ਬਣਿਆ? ਫਿਰ ਯਾਦ ਰੱਖਿਓ ਈਹਾ, ਈੜੀ ਬਿਹਾਰੀ ਹਾ ਇਹ ਕਰਨਾ, ਈਹਾ, ਈਹਾ ਦਾ ਅਰਥ ਹੈ ਇੱਛਾ ਰੱਖਣ ਵਾਲਾ। ਤੇ ਬੰਬ ਸ਼ਬਦ ਬਣਿਆ ਹੈ ਅੰਬ ਤੋਂ, ਆਂਬ ਬੰਬ ਪਾਣੀ ਨੂੰ ਕਹਿੰਦੇ ਨੇ, ਬੰਬ ਪਾਣੀ ਨੂੰ ਵੀ ਕਹਿੰਦੇ ਨੇ। ਬੰਬੀਹਾ ਪਾਣੀ ਪੀਣ ਦੀ, ਬੂੰਦ ਪੀਣ ਦੀ ਇੱਛਾ ਰੱਖਣ ਵਾਲਾ, ਪੀਣ ਦੀ ਇੱਛਾ ਰੱਖਣ ਵਾਲਾ ਪਪੀਹਾ। ਇਹ ਤਾਂ ਬੇਨਤੀ ਹੈ ਜੀ, ਸਾਰੇ ਸ਼ਬਦ ਤੁਸੀਂ ਬਾਣੀ ਚ ਪੜੋਗੇ। ਬਾਬੀਹਾ ਅੰਮ੍ਰਿਤ ਵੇਲਾ ਬੋਲਿਆ, ਕਿਤੇ ਭਾਈ ਗੁਰਦਾਸ ਸਾਹਿਬ ਨੇ ਵਾਰ ਵਾਰ ਪਪੀਹੇ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਕੀਤਾ ਕਿ ਵੀਰ ਕਿਤੇ ਇਸ ਲਈ ਬੰਬੀਹਾ ਪਪੀਹਾ ਇੱਥੇ ਸ਼ਬਦ ਹੈ ਚਾਤ੍ਰਿਕ। ਸਾਹਿਬ ਕਹਿੰਦੇ ਮਾਲਕ ਜੀ ਤੁਸੀਂ ਨਿਰਮਲ ਬੂੰਦ ਵਰਗੇ ਹੋ, ਸਵੰਤੀ ਬੂੰਦ ਵਰਗੇ ਹੋ, ਹਮ ਚਾਤ੍ਰਿਕ ਬਿਲਲ ਬਿਲਲਾਤੇ, ਅਸੀਂ ਚਾਤ੍ਰਿਕ ਵਾਂਗੂ ਬਿਲ ਲਾਉਣੇ ਆ। ਇਮਾਨਦਾਰੀ ਨਾਲ ਸੋਚਣਾ ਹੈ, ਕਦੇ ਪਪੀਹੇ ਜਿੰਨੀ ਤੜਫ ਆਪਣੇ ਚ ਹੈ, ਤੜਫ ਹੋਵੇ ਤੇ ਮਿਲਾਪ ਨਾ ਹੋਵੇ, ਨਹੀਂ ਹੋ ਸਕਦਾ ਜੀ। ਫਿਰ ਬੇਨਤੀ ਆਪ ਜੀ ਦੇ ਚਰਨਾਂ ਚ ਜੀ, ਵੇਖੋ ਪਰਿਵਾਰ ਤੋਂ ਵਿਛੁੜ ਜਾਈਏ, ਵਿਛੋੜੇ ਦਾ ਅਹਿਸਾਸ ਹੁੰਦਾ, ਅਸੀਂ ਵਿਛੜੇ ਹਾਂ ਪਰਿਵਾਰ ਤੋਂ ਤੇ ਮਿਲਣ ਲਈ ਯਤਨ ਨਹੀਂ ਕਰਦੇ ਆਪਾਂ। ਕੋਵਿਡ ਦੇ ਲੰਘੇ ਨੇ ਦੋ ਸਾਲ, ਸਾਲ ਤੱਕ ਸਾਰਾ ਕੁਝ ਲਗਭਗ ਬਲੌਕ ਰਿਹਾ ਦੁਨੀਆਂ ਤੇ। ਜੇ ਅਸੀਂ ਕਿਸੇ ਨੂੰ ਮਿਲਣਾ ਸੀ, ਕਿਤੇ ਜਾਣਾ ਹੋਣਾ ਸੀ, ਤੇ ਕੀ ਅਸੀਂ ਤੜਫੇ ਨੀ? ਹਾਲਾਂਕਿ ਫੋਨ ਤੇ ਇੱਕ ਦੂਜੇ ਨਾਲ ਗੱਲ ਹੁੰਦੀ ਹੈ, ਵੇਖ ਵੀ ਲੈਂਦੇ ਹਾਂ, ਪਰ ਫਿਰ ਵੀ ਮਿਲਣ ਦੀ ਤੜਫ ਰਹੀ ਨਾ। ਕਿਉਂ? ਕਿਉਂਕਿ ਵਿਛੋੜੇ ਦਾ ਪਤਾ ਸੀ। ਇੰਨਾ ਅਨੁਭਵ, ਇੰਨੀ ਫੀਲਿੰਗ, ਇੰਨਾ ਅਹਿਸਾਸ, ਇੰਨਾ ਬਿਰਹ ਕਦੇ ਅਸੀਂ ਪ੍ਰਭੂ ਲਈ ਕੀਤਾ ਵੀ ਮਾਲਕ ਤੋਂ ਵਿਛੜੇ ਆ, ਆ ਘਰਦਿਆਂ ਤੋਂ ਜੇ ਸਾਲ ਦੋ ਸਾਲ ਵਿਛੁੜਦੇ ਆ ਤਾਂ ਵੀ ਮਿਲਣ ਦੀ ਤੜਫ ਰਹਿੰਦੀ ਹੈ। ਉਹ ਤੋਂ ਤੇ ਬਹੁਤ ਜਨਮ ਵਿਛੁੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਦੇ ਮਹਿਸੂਸ ਹੋਇਆ ਜੀ? ਅੱਜ ਤੋਂ ਬਾਅਦ ਬੇਨਤੀ ਆਪ ਜੀ ਦੇ ਚਰਨਾਂ, ਜਿਹੜੇ ਸਿਆਣੇ ਸੱਜਣ ਸੁਣਦੇ ਹੋ ਸੰਗਤ ਜੀ, ਮਹਿਸੂਸ ਕਰੋ ਕਦੇ ਕੱਲਿਆਂ ਬਹਿ ਕੇ ਵਿਛੜੇ ਆ ਕਿਤੋਂ? ਘਰਦਿਆਂ ਤੋਂ ਵਿਛੁੜੇ ਆ, ਮਿਲ ਗਏ ਫਿਰ ਵਿਛੁੜ ਗਏ, ਇਹ ਵਿਛੋੜਾ ਤੇ ਅੱਜ ਨੀ ਕੱਲ ਫਿਰ ਹੋ ਜਾਣਾ ਕਿਸੇ ਨਾ ਕਿਸੇ ਦਾ। ਕਿੰਨਾ ਕੁ ਚਿਰ ਬਚਾਂਗੇ ਵਿਛੋੜੇ ਤੋਂ? ਪਤਾ ਨੀ ਆਪਣੇ ਚੋਂ ਕੌਣ ਪਹਿਲਾਂ ਚਲਾ ਜਾਏ, ਪਰਿਵਾਰ ਚੋਂ ਕੌਣ ਪਹਿਲਾਂ ਚਲਾ ਜਾਏ, ਪਰ ਉਹ ਮਾਲਕ ਦਾ ਵਿਛੋੜਾ ਵੀ ਜਨਮਾਂ ਜਨਮਾਂ ਦਾ ਬਣਿਆ ਹੋਇਆ। ਇਸ ਲਈ ਸਾਹਿਬ ਗੁਰੂ ਰਾਮਦਾਸ ਸਾਹਿਬ ਬਿਰਹਾ ਵਿਚ ਆ ਕੇ ਬਖਸ਼ਿਸ਼ ਕਰਦੇ ਨੇ, ਮਾਲਕ ਜੀ ਤੁਸੀਂ ਬੂੰਦ ਹੋ, ਸਵੰਤੀ ਬੂੰਦ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਤੇ ਧੰਨ ਬਾਬਾ ਕਬੀਰ ਸਾਹਿਬ ਕਿਰਪਾ ਕਰਦੇ, ਕਹਿੰਦੇ ਤੂੰ ਕੂਕ ਕੇ ਵੇਖ, ਸੁਣ ਕੂਕ ਕੇ ਵੇਖ। ਕਬੀਰ ਕੇਸੋ ਕੇਸੋ ਕੂਕੀ ਐ ਨਾ ਸੋਈ ਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੇ ਪੁਕਾਰ, ਕਦੇ ਤੇ ਸੁਣੇਗਾ ਹੀ ਨਾ। ਇਸ ਲਈ ਮਾਲਕ ਜੀ ਅਸੀਂ ਚਾਤ੍ਰਿਕ ਵਾਂਗੂ ਬਿਲ ਲਾਉਣੇ ਹਾਂ ਤੇ ਤੁਸੀਂ ਸਵੰਤੀ ਬੂੰਦ ਵਰਗੇ ਹੋ ਜੇ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨੇ ਮੁਖਾਤੀ।
ਮਾਲਕ ਜੀ ਆਪ ਜੀ ਸਾਡੇ ਤੇ ਕਿਰਪਾ ਕਰੋ, ਹਰ ਹਰ ਕਿਰਪਾ ਕਰੋ। ਫਿਰ ਬੇਨਤੀ ਤੁਹਾਡੇ ਚਰਨਾਂ ਚ, ਵੈਸੇ ਤੇ ਦਾਸ ਸਭ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕਰਦਾ, ਯਤਨ ਕਰੋ ਜ਼ਿੰਦਗੀ ਵਿਚ। ਬੱਚਿਆਂ ਨੂੰ ਅਸੀਂ ਗ੍ਰੈਜੂਏਸ਼ਨ ਕਰਾਉਣ ਲਈ 15 ਤੋਂ 18 ਸਾਲ ਲਵਾਉਣੇ, 3 ਸਾਲ ਨਰਸਰੀ ਲੱਗ ਜਾਂਦੇ ਨੇ, 15 ਫਿਰ ਲੱਗਦੇ ਨੇ। MA ਕਰਾਉਣੀ ਹੈ 18 ਤੋਂ 20 ਸਾਲ ਲੱਗਦੇ ਨੇ, ਕੋਈ ਡਿਗਰੀ ਕਰਾਉਣੀ ਹੈ ਫਿਰ 2-4 ਸਾਲ ਲੱਗਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਾਲ ਕਿਉਂ ਨੀ ਦਵਾ ਦਿੰਦੇ, ਕਿਉਂ ਨੀ ਕੋਈ ਸਾਲ ਸਮਾਂ ਕਢਾ ਦਿੰਦੇ? ਇਹ ਰੱਬੀ ਬਚਨ, ਉਹ ਵਿਦਿਆ ਤੇ ਕੇਵਲ ਦੁਨੀਆਂ ਚ ਕੰਮ ਆਉਣੀ ਹੈ, ਇਹ ਬ੍ਰਹਮ ਗਿਆਨ, ਇਹ ਵਿਦਿਆ ਤੇ ਲੋਕ ਪ੍ਰਲੋਕ ਦੀ ਸਾਥੀ ਹੈ, ਇਹ ਬਖਸ਼ ਤੇ ਸਦਾ ਨਾਲ ਹੈ। ਇਸ ਲਈ ਬੇਨਤੀ ਤਾਂ ਜੀ, ਹਰ ਹਰ ਕਿਰਪਾ ਕਰੋ। ਜਦੋਂ ਵੀ ਚਰਨਾਂ ਚ ਅੱਖਰ ਆਉਂਦਾ, ਬੜੇ ਧਿਆਨ ਨਾਲ ਸੁਣਨਾ, ਲਗ ਮਾਤਰ ਹਰੇਕ ਚਰਨਾਂ ਵਾਲੇ ਦੀ ਹੁੰਦੀ ਹੈ। ਇਹ ਤਾਂ ਬੇਨਤੀ ਸੀ ਸ਼ਬਦ ਆਇਆ ਕੱਕੇ ਸਿਹਾਰੀ ਚਰਨਾਂ ਚਰਾਰਾ ਪੱਪੇ ਕਰਨਾ ਜਿਹੜੀ ਲਗ ਮਾਤਰ ਹੈ। ਫਿਰ ਬੜੇ ਧਿਆਨ ਨਾਲ ਸੁਣਿਓ ਬਾਣੀ ਪੜਨ ਵਾਲੇ ਗੁਰਮੁਖ, ਉਹ ਚਰਨਾਂ ਵਾਲੇ ਨਾਲ ਜਾਣੀ ਹੈ। ਕਈ ਵਾਰੀ ਦਾਸ ਬੇਨਤੀ ਕਰਦਾ ਉਦਾਹਰਣ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਪੈਂਦੇ ਹਾਂ, ਜਿਹਦੇ ਚਰਨੀ ਪੈ ਜਾਈਏ ਚਰਨੀ ਪੈਣ ਵਾਲਿਆ ਕਹਿੰਦਾ, ਜੇ ਆਪਾਂ ਸਤਿਗੁਰਾਂ ਦੇ ਚਰਨੀ ਪੈਂਦੇ ਨਾ ਜੀ, ਤੇ ਜਦੋਂ ਕੋਈ ਕੰਪਲੀਟ ਸਰੈਂਡਰ ਕਰ ਦੇਵੇ ਫਿਰ ਜੋ ਗੁਰੂ ਕੋਲੇ ਉਹ ਸਾਰਾ ਹੀ ਸਿੱਖ ਦਾ ਹੋ ਜਾਂਦਾ। ਉਸੇ ਨੂੰ ਕਲਗੀ ਵਾਲੇ ਨੇ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਿਵਾਸ। ਉਹ ਸ਼ਰਨੀ ਆਏ ਦੀ ਚਰਨੀ ਪੈ ਦੀ ਗੱਲ ਹੈ। ਏਦਾਂ ਹੀ ਅੱਖਰਾਂ ਦੀ ਦੁਨੀਆਂ ਚ, ਸ਼ਬਦਾਂ ਦੀ ਦੁਨੀਆਂ ਚ ਕੱਕੇ ਦੇ ਚਰਨਾਂ ਚ ਰਾਰਾ ਹੈ, ਇੱਥੇ ਸਮਝ ਲਓ। ਤੇ ਕੱਕੇ ਨੇ ਗੱਲ ਰਾਰੇ ਨੂੰ ਕਹੀ ਹੈ ਵੀ ਤੂੰ ਮੇਰੇ ਚਰਨੀ ਪੈ ਗਿਆ, ਜਿਹੜਾ ਕੁਝ ਮੇਰੇ ਕੋਲੇ ਉਹ ਤੇਰਾ ਹੋ ਗਿਆ। ਹੁਣ ਕੱਕੇ ਨੂੰ ਸਿਹਾਰੀ ਲੱਗੀ ਹੈ, ਉਹ ਰਾਰੇ ਨਾਲ ਚਲੀ ਗਈ, ਤਾਂ ਇਹਦਾ ਉਚਾਰਨ ਕਿਰਪਾ ਹੈ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਮੱਗਰ ਬਾਣੀ ਚ ਇਹ ਨਿਯਮ ਭਾਸ਼ਾ ਦਾ ਇਹ ਨਿਯਮ ਕੰਮ ਕਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਦੇ ਗੁਰੂ ਰਾਮਦਾਸ ਸਾਹਿਬ ਮਾਲਕ ਜੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮਾਲਕ ਜੀ ਆਪਣੀ ਬਖਸ਼ਿਸ਼ ਕਰੋ, ਕਿਰਪਾ ਕਰੋ। ਮੁੱਖ ਦੇਵ ਹੋ ਹਰ ਨਿਮਖਾਤੇ, ਸਾਨੂੰ ਇੱਕ ਨਿਮਖ ਲਈ ਹੀ ਇਹ ਜਿਹੜੀ ਬੂੰਦ ਹੈ ਨਾ ਸਵੰਤੇ ਸਾਡੇ ਮੁੱਖ ਵਿਚ ਪਾ ਦਿਓ। ਪਹਿਲੇ ਅਰਥ ਨੇ ਪ੍ਰਾਤਨ, ਜਿਹੜੇ ਸਟੇਜ ਵਿਦਵਾਨ ਅਰਥ ਕਰਦੇ ਨੇ ਉਹ ਹੋਰ ਵੀ ਢੁਕਵੇਂ ਨੇ। ਇਹ ਤਾਂ ਬੇਨਤੀ ਕੀਤੀ, ਇਹ ਅਜੋਕੇ ਸ਼ਬਦੀ ਅਰਥ ਲਿਖੇ ਨੇ ਜਿਹੜੇ ਹੁਣ ਬੇਨਤੀ ਕੀਤੀ। ਥੋੜਾ ਜਿਹਾ ਪਿੱਛੇ ਚੱਲਿਓ, ਮਾਲਕ ਪਰਮਾਤਮਾ ਦੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁੱਖ ਦੇਵ ਹੋ ਹਰ ਨਿਮਖ ਆਤੇ, ਨਿਮਖ ਆਤੇ। ਆਪਾਂ ਅਰਥ ਇਹ ਵੀ ਕੀਤੇ ਨੇ ਵੀ ਢੁਕਵੇਂ ਨੇ ਵੀ ਇੱਕ ਨਿਮਖ ਲਈ ਦੇ ਦਿਓ, ਪਰ ਪੁਰਾਤਨ ਵਿਦਵਾਨਾਂ ਨੇ ਅਰਥ ਕੀਤੇ ਨੇ ਮਾਲਕ ਜੀ ਇੱਕ ਇੱਕ ਨਿਮਖ ਤੇਰੇ ਨਾਮ ਵਿਚ ਨਿਕਲੇ, ਇੱਕ ਇੱਕ ਨਿਮਖ ਅੱਖ ਪਲਕਣ ਜਿੰਨਾ ਸਮਾਂ ਰਸਨਾ ਤੇ ਤੇਰਾ ਨਾਮ ਰਵੇ, ਸਤਨਾਮ ਸ੍ਰੀ ਵਾਹਿਗੁਰੂ, ਇਹ ਕਿਰਪਾ ਕਰੋ, ਇੱਕ ਨਿਮਖ ਨਾ ਵਿਸਰੇ। ਇਸ ਲਈ ਮਾਲਕ ਜੀ ਆਪ ਜੀ ਦਾਤ ਦਿਓ, ਕਿਰਪਾ ਕਰੋ, ਇਹ ਸਵੰਤੀ ਬੂੰਦ ਰੂਪੀ ਨਾਮ ਜਾਂ ਨਾਮ ਰੂਪੀ ਸਵੰਤੀ ਬੂੰਦ ਨਿਮਖ ਨਿਮਖ ਕਰਕੇ ਸਾਡੀ ਰਸਨਾ ਤੇ ਹਿਰਦੇ ਅੰਦਰ ਟਿਕਿਆ ਰਵੇ ਜੀ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਮਾਲਕ ਜੀ ਇੱਕ ਰੱਤੀ ਭਰ ਵੀ ਅਸੀਂ ਤੇਥੋਂ ਬਿਨਾ ਨਹੀਂ ਰਹਿ ਸਕਦੇ। ਫਿਰ ਬੇਨਤੀ ਹੈ, ਉਹੀ ਗੱਲ ਜਿਹੜੀ ਆਪਾਂ ਪਿੱਛੇ ਕੀਤੀ ਹੈ ਸੰਥਿਆ ਵਾਲੀ, ਕਈ ਵਾਰੀ ਅੱਜ ਹੱਥ ਜੋੜ ਕੇ ਬੇਨਤੀ ਹੈ ਜੀ, ਅਸੀਂ ਬਿਨਾਂ ਲੋੜ ਤੋਂ, ਵੇਖੋ ਪਿਆਰ ਸਾਹਿਤ ਸਮਝਣ ਲਈ, ਬਿਨਾਂ ਲੋੜ ਤੋਂ ਕਈ ਵਾਰੀ ਅਸੀਂ ਬੇਨਤੀ ਕਰਨਾ ਆਪਣੇ ਕੋਲੋਂ ਬਿੰਦੀ ਲਾਉਣਾ ਬਿਨਾਂ ਲੋੜ ਤੋਂ। ਹੁਣ ਇੱਥੇ ਕਈ ਵਾਰੀ ਬੜੇ ਸੱਜਣ ਪੜ੍ਹਦੇ ਹੋਣਗੇ, ਪੜ੍ਹ ਜਾਂਦੇ ਨੇ, ਗੁਰੂ ਕਿਰਪਾ ਕਰੇ ਰਾਤੀ, ਰਾਤੀ ਦਾ ਅਰਥ ਹੋ ਗਿਆ ਰਾਤ ਨੇ ਰਾਤੀ, ਇੱਥੇ ਰਾਤੀ ਸ਼ਬਦ ਹੈ ਕਵ ਨੂੰ ਸਾਹਮਣੇ ਰੱਖ ਕੇ, ਕਿਉਂਕਿ ਪਿੱਛੋਂ ਸ਼ਬਦ ਆ ਰਹੇ ਨੇ ਬਿਲਲਾਤੀ ਨਿਮਖਾਤੀ, ਇੱਕ ਰਾਤੀ ਇੱਕ ਰੱਤੀ ਭਰ, ਭਾਵ ਅਸੀਂ ਇੱਕ ਰੱਤੀ ਭਰ ਜਿੰਨਾ ਸਮਾਂ ਵੀ ਮਾਲਕ ਜੀ ਤੇਥੋਂ ਬਿਨਾਂ ਨਹੀਂ ਰਹਿ ਸਕਦੇ। ਰਾਤ ਤੇ ਬਹੁਤ ਵੱਡੀ ਹੁੰਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦੇ ਮੁਕੱਦਸ ਸਥਾਨ ਤੇ ਸਜੇ ਆ, ਉਨ੍ਹਾਂ ਦੇ ਬਚਨ ਨੇ ਨਾ ਵੀ ਰਾਤ ਤੇ ਬਹੁਤ ਵੱਡੀ ਗੱਲ ਹੈ, ਇੱਕ ਘੜੀ ਵੀ ਤੁਸੀਂ ਨਾ ਮਿਲੋ ਤੇ ਸਾਡੇ ਲਈ ਕਲਯੁਗ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਥੇ ਉਹੀ ਜ਼ਿਕਰ ਧੰਨ ਗੁਰੂ ਰਾਮਦਾਸ ਸਾਹਿਬ ਕਰਦੇ, ਮਾਲਕ ਜੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਭਰ ਜਿੰਨਾ ਸਮਾਂ ਵੀ ਅਸੀਂ ਮਾਲਕ ਜੀ ਤੇਰੇ ਬਿਨਾਂ ਜਿਉਂ ਨਹੀਂ ਸਕਦੇ, ਰਹਿ ਨਹੀਂ ਸਕਦੇ ਜੀ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤੂੰ ਹਰ ਬਿਨ ਹਮ ਮਰ ਜਾਤੀ।
ਵੇਖੋ ਅਸਤਾ ਬਿਰਹਾ ਦਾ ਜ਼ਿਕਰ ਕੀਤਾ ਵੀ ਇੱਕ ਰੱਤੀ ਭਰ ਜਿੰਨਾ ਸਮਾਂ ਅਸੀਂ ਨਹੀਂ ਰਹਿ ਸਕਦੇ, ਕਿਉਂ? ਕਿਉਂਕਿ ਜਿਹੜਾ ਪੱਕਾ ਅਮਲੀ ਹੁੰਦਾ ਨਾ ਜੀ, ਉਹ ਇੱਕ ਰੱਤੀ ਭਰ ਜਿੰਨਾ ਸਮਾਂ ਵੀ ਅਮਲ ਬਿਨਾਂ ਨਹੀਂ ਰਹਿ ਸਕਦਾ, ਤੇ ਜੇ ਗੁਜ਼ਰ ਜੇ ਫਿਰ ਕੀ ਹੁੰਦਾ? ਉਸ ਅਵਸਥਾ ਨੂੰ ਸਮਝਿਓ ਕਦੇ ਬਾਹਰ ਤੌਰ ਤੇ। ਉਹ ਕੀ ਕਹਿੰਦਾ? ਕਹਿੰਦਾ ਮੇਰਾ ਸਰੀਰ ਦੁਖਦਾ, ਹਾਏ ਮੇਰੀਆਂ ਲੱਤਾਂ ਦੁਖਦੀਆਂ, ਹਾਏ ਮੇਰੇ ਢੂਈ ਦੁਖਦੀ ਹੈ, ਹਾਏ ਮੇਰੀਆਂ ਬਾਹਾਂ ਦੁਖਦੀਆਂ, ਕਹਿੰਦਾ ਨਾ। ਤੇ ਇਹਦਾ ਜੇਕਰ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡੇ ਸਨਮੁੱਖ ਰੱਖਾਂ, ਬਾਬਾ ਫਰੀਦ ਸਾਹਿਬ ਕਹਿੰਦੇ ਜਿੱਦੇ ਰੱਬ ਮੈਨੂੰ ਨਹੀਂ ਮਿਲਦਾ, ਸਾਡੇ ਲਈ ਜ਼ਿਕਰ ਹੈ, ਕਹਿੰਦੇ ਉਦੇ ਮੇਰੀ ਵੀ ਹਾਲਤ ਹੀ ਬਣਦੀ ਹੈ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਅੰਗ ਮੁੜੇ ਕੀ ਹੁੰਦਾ? ਕੜਲਾਂ ਪੈਣੀਆਂ, ਵੀਕਨੈਸ ਹੋਣੀ, ਸਰੀਰ ਰੁਕਣਾ। ਵੇਖੋ ਉਨ੍ਹਾਂ ਨੇ ਅਵਸਥਾ ਦਾ ਜ਼ਿਕਰ, ਪਰ ਅੰਦਰ ਦੀ ਅਵਸਥਾ ਸਮਝਾਉਣ ਲਈ ਧੰਨ ਗੁਰੂ ਰਾਮਦਾਸ ਸਾਹਿਬ ਇਹਦਾ ਜ਼ਿਕਰ ਬਾਹਰ ਕਰ ਰਹੇ ਨੇ। ਕਹਿਣ ਲੱਗੇ ਜਿਵੇਂ ਬਿਨਾਂ ਅਮਲ ਤੋਂ ਅਮਲ ਹੀ ਮਰਦਾ, ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ। ਇਹੀ ਅਵਸਥਾ ਸਾਡੀ ਬਣੀ ਹੈ। ਤਿਉ ਹਰ ਬਿਨ ਹਮ ਮਰ ਜਾਤੇ, ਉਹ ਤੋਂ ਬਣਾ ਮਾਲਕ ਦੀ ਯਾਦ ਤੋਂ ਬਿਨਾਂ ਫਿਰ ਯਾਦ ਰੱਖਣਾ ਸਵਾਸਾਂ ਦਾ ਜੀਵਨ, ਸਰੀਰ ਦਾ ਜੀਵਨ ਹੈ, ਉਹਦੀ ਯਾਦ ਦਾ ਜੀਵਨ, ਆਤਮਾ ਦਾ ਜੀਵਨ ਹੈ। ਸਰੀਰ ਤੌਰ ਤੇ ਅਸੀਂ ਜਿੰਨੇ ਜਿਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਅਸੀਂ ਜਿਉਂਦੇ ਹਾਂ। ਆਪ ਜੀ ਰੱਬੀ ਬਾਣੀ ਚ ਬਚਨ ਪੜ੍ਹਦੇ ਹੋਵੋਗੇ, ਕੰਠ ਹੋਣਗੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਬੰਦਾ ਚਤਰ ਵੀ ਹੋਵੇ, ਧਨਵੰਤ ਵੀ ਹੋਵੇ, ਮੁੱਖ ਦਾ ਗਿਆਨੀ ਵੀ ਹੋਵੇ, ਕਿਸੇ ਨੇ ਕਿਹਾ ਗਿਆਨੀ ਵੀ ਹੋਵੇ, ਮੁਖੀਆ ਵੀ ਹੋਵੇ, ਭਾਵ ਅਹੁਦੇਦਾਰ ਵੀ ਹੋਵੇ, ਧਨਵੰਤ ਵੀ ਹੋਵੇ, ਸੁੰਦਰ ਵੀ ਹੋਵੇ, ਅਤ ਦਾ ਚਤਰ ਵੀ ਹੋਵੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮ੍ਰਿਤਕ ਕਹੀ ਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਇਹ ਪੰਜੇ ਅਵਸਥਾ ਉਹਦੇ ਕੋਲ ਹੋਣ, ਪਰ ਯਾਦ ਰੱਖੋ ਜੇ ਰੱਬ ਦੀ ਯਾਦ ਨਹੀਂ ਮ੍ਰਿਤਕ ਹੈ। ਇਸ ਲਈ ਮਾਲਕ ਜੀ ਤੇਰੀ ਯਾਦ ਤੋਂ ਬਿਨਾਂ, ਤੇਰੀ ਬੰਦਗੀ ਤੋਂ ਬਿਨਾਂ, ਤੇਰੇ ਸਿਮਰਨ ਤੋਂ ਬਿਨਾਂ ਸਾਡੀ ਉਹ ਹਾਲਤ ਹੈ ਜਿਵੇਂ ਇਕ ਅਮਲ ਤੋਂ ਬਿਨਾਂ, ਅਮਲੀ ਦਾ ਜਿਹੜਾ ਝੱਟ ਲੰਘਦਾ, ਤੇਰੀ ਯਾਦ ਤੋਂ ਬਿਨਾਂ ਉਹੀ ਅਵਸਥਾ ਸਾਡੀ ਬਣਦੀ ਹੈ ਜੀ। ਪਹਿਰਾਓ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਜੀ।
ਤੁਮਾਰੀ ਸਰਵਰ ਅਤ ਅਗਾਹੇ, ਹਮ ਲਹਿ ਨਾ ਸਕੈ ਅੰਤ ਮਾਤੀ।
ਮਾਲਕ ਪ੍ਰਮਾਤਮਾ ਜੀ, ਤੁਸੀਂ ਸਰਵਰ ਦੀ ਨਿਆਈ ਹੋ, ਤੇ ਸਰਵਰ ਵੀ ਕੋਈ ਆਮ ਨਹੀਂ। ਤੁਮ ਹਰ ਸਰਵਰ ਅਤ ਅਗਾਹ, ਬਹੁਤ ਡੂੰਘਾ ਸਾਗਰ। ਗਾਹ ਕਹਿੰਦੇ ਐ ਕਿਸੇ ਚੀਜ਼ ਨੂੰ ਪਕੜਨਾ, ਅਗਾਹ ਜਿਹੜੀ ਚੀਜ਼ ਨੂੰ ਪਕੜਿਆ ਨਾ ਜਾ ਸਕੇ, ਜਿਹਦੀ ਪਹੁੰਚ ਨਾ ਹੋ ਸਕੇ, ਤੁਸੀਂ ਉਹ ਸਾਗਰ ਹੋ। ਤੇ ਮਾਲਕ ਪ੍ਰਮਾਤਮਾ ਜੀ, ਹਮ ਲਹਿ ਨਾ ਸਕੈ ਅੰਤ ਤੁਮਾਤੀ। ਅੰਤ ਤੁਮਾਤੀ ਤੋਂ ਪਾਠ ਇਕੱਠਾ ਕੀਤਾ, ਕੰਬੀਨੇਸ਼ਨ ਸ਼ਬਦ ਕੀਤੇ ਨੇ ਵੀ ਤੇਰਾ ਅੰਤ ਨਹੀਂ ਲੈ ਸਕਦੇ ਅਸੀਂ। ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਅੰਤ ਮਾਤੀ, ਮਾਤੀ ਸ਼ਬਦ ਆਇਆ ਮਾਤਰਾ ਤੋਂ। ਮਾਤਰਾ ਕਹਿੰਦੇ ਆ ਜਿਵੇਂ ਕੰਨਾ ਹੈ, ਸਿਹਾਰੀ ਹੈ, ਔਂਕੜ ਹੈ, ਤਲਿੰਕੜ ਹੈ, ਇਹਨਾਂ ਨੂੰ ਆਪਾਂ ਮਾਤਰਾ ਕਹਿੰਦੇ ਆ, ਭਾਵ ਰੰਚਕ ਮਾਤਰ। ਵੇਖੋ ਇਸ ਸ਼ਬਦ ਦਾ ਜਿਹੜਾ ਸੰਦਰਭ ਹੈ ਨਾ, ਉਹ ਇੰਨਾ ਪਿਆਰਾ ਹੈ ਨਾ, ਕਦੇ ਅਸੀਂ ਸਮਝ ਲਈਏ, ਬੜੇ ਪਿਆਰ ਨਾਲ ਸੁਣਨਾ ਦੀ। ਮਾਲਕ ਦੀ ਬੰਦਗੀ ਕਰਨ ਵਾਲੇ ਬੰਦਗੀ ਉਹਦਾ ਅੰਤ ਪਾਉਣ ਨੂੰ ਨਹੀਂ ਕਰਦੇ, ਬੰਦਗੀ ਉਹਦੇ ਵਿੱਚ ਸਮਾਉਣ ਨੂੰ ਕਰਦੇ ਨੇ। ਸ਼ਬਦਾਂ ਨੂੰ ਫਿਰ ਸੁਣਿਓ, ਮਾਲਕ ਦੀ ਬੰਦਗੀ ਉਹਦਾ ਅੰਤ ਪਾਉਣ ਲਈ ਨਹੀਂ ਕੀਤੀ ਜਾਂਦੀ, ਬੰਦਗੀ ਕਰਨ ਵਾਲੇ ਉਹਦੇ ਵਿੱਚ ਸਮਾਉਣ ਲਈ ਉਹਦੀ ਬੰਦਗੀ ਕਰਦੇ ਨੇ। ਜੇ ਅੰਤ ਪਾਉਣ ਨੂੰ ਚੱਲੋਗੇ ਨਾ, ਤੇ ਦੋ ਕੁ ਰਮਜਾਂ ਸੁਣਿਆ ਦੇ। ਆਪਾਂ ਇੱਥੋਂ ਬੇਨਤੀ ਆਰੰਭੀ ਸੀ ਕਿਉਂਕਿ ਸ਼ਬਦ ਦਾ ਵਿਸ਼ਾ ਇਹ ਹੈ ਅਸਲ ਵਿੱਚ ਕਿ ਮਾਲਕ ਪ੍ਰਮਾਤਮਾ ਜੀ, ਇੱਥੋਂ ਬਿਨਾਂ ਅਸੀਂ ਇੱਕ ਰੱਤੀ ਭਰ ਨਹੀਂ ਰਹਿ ਸਕਦੇ। ਅਵਸਥਾ ਇਹ ਬਣਦੀ ਜਿਵੇਂ ਅਮਲੀ ਦੀ ਅਮਲ ਬਿਨਾਂ ਬਣਦੀ ਹੈ, ਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੇ ਵਿੱਚ ਸਮਾਉਣ ਲਈ ਤੇਰੀ ਬੰਦਗੀ ਕਰਦੇ ਆ। ਤੇ ਜੇ ਕਈ ਵਾਰੀ ਨਾ ਅਸੀਂ ਇੱਕ ਬੇਨਤੀ ਸੁਣਿਆ ਦੇ, ਜਿਹੜਾ ਵਿਦਵਾਨ ਹੋਏਗਾ ਕੇਵਲ ਅੱਖਰਾਂ ਦਾ, ਜਾਂ ਜਿਹਨੇ ਕੇਵਲ ਮਾਦੇ ਦੀ ਖੋਜ ਕੀਤੀ ਪਦਾਰਥ ਦੀ, ਉਹਦਾ ਫਰਕ ਪਤਾ ਕੀ ਹੋਏਗਾ? ਉਹ ਪਦਾਰਥ ਦਾ ਵੀ ਅੰਤ ਪਾਉਂਦਾ, ਉਹ ਪਰਮਾਤਮਾ ਦਾ ਵੀ ਅੰਤ ਪਾਉਣਾ ਚਾਹੁੰਦਾ। ਪਰ ਪਰਮਾਤਮਾ ਦੀ ਦੁਨੀਆਂ ਚ ਵਿਚਰਨ ਵਾਲਾ ਭਗਤ ਉਹਦੇ ਵਿੱਚ ਸਮਾਉਣ ਲਈ ਬੰਦਗੀ ਕਰਦਾ। ਵਰਨਾ ਤਿੰਨ ਕੁ ਬੇਨਤੀਆਂ ਆਪ ਜੀ ਸੁਣਿਆ ਦੇ, ਪਰਮਾਤਮਾ ਦਾ ਅੰਤ ਕਿੱਥੋਂ ਪਾਵਾਂਗੇ ਜੀ? ਉਹਦੀਆਂ ਦਾਤਾਂ ਦਾ ਅੰਤ ਨਹੀਂ। ਸੋਹਿਲਾ ਸਾਹਿਬ ਚ ਰੋਜ਼ ਪੜ੍ਹਦੇ ਹੋ, ਤੇਰਾ ਦਾਨ ਹੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਸੁਮਾਰ ਸ਼ਬਦ ਫਰਸ਼ੀਅਨ ਦਾ, ਜਿਹਦਾ ਅਰਥ ਹੁੰਦਾ ਕਾਊਂਟਿੰਗ, ਗਿਣਤੀ ਕਰਨੀ। ਆਪਾਂ ਸ਼ਬਦ ਵਰਤਦੇ ਅਜੇ ਵੀ ਮਰਦਮ ਸ਼ੁਮਾਰੀ, ਮਰਦਾਂ ਦੀ ਗਿਣਤੀ ਕਰਨੀ, ਭਾਵ ਮਨੁੱਖੀ ਸਰੀਰਾਂ ਦੀ ਗਿਣਤੀ ਕਰਨੀ, ਸ਼ੁਮਾਰ। ਮਾਲਕ ਜੀ, ਤੇਰੀ ਕੀਮਤ ਕਿੱਥੋਂ ਪਾਈਏ? ਤੇਰੀਆਂ ਦਾਤਾਂ ਦਾ ਹੀ ਅੰਤ ਨਹੀਂ। ਤੇ ਫਿਰ ਬੇਨਤੀ ਕਰਨਾ ਤੁਹਾਡੇ ਚਰਨਾਂ ਚ, ਅਸੀਂ ਅੱਜ ਗੁਰੂ ਦਾ, ਰੱਬ ਦਾ, ਉਹਦੇ ਬਾਰੇ ਜਾਂ ਕੁਝ ਕਹਿਣਾ ਚਾਹੁੰਦੇ ਵੀ ਇਹ ਨਹੀਂ ਜੀ, ਇਹ ਨਹੀਂ ਜੀ, ਇਹ ਅੰਤ ਨਹੀਂ। ਦੋ ਤਿੰਨ ਬੇਨਤੀਆਂ ਸੁਣਿਓ, ਕਈ ਵਾਰ ਦੱਸ ਤੁਹਾਡੇ ਚਰਨਾਂ ਚ ਇਹ ਬੇਨਤੀ ਰੱਖਣੀ ਚਾਹੁੰਦਾ ਕਿ ਸੰਗਤ ਜੀ, ਦੁਨੀਆਂ ਤੇ ਪਸ਼ੂ ਦੁੱਧ ਦਿੰਦੇ ਨੇ। ਕਈ ਕਹਿੰਦੇ ਨਾ, ਵੇਖੋ ਜੀ ਰੱਬ ਨੇ ਨਿਯਮ ਬਣਾਤਾ ਜੀ, ਨਿਯਮ ਕਿਵੇਂ ਟੁੱਟਣਗੇ? ਤੁਸੀਂ ਜਿਹੜਾ ਮਰਜ਼ੀ ਸ਼ਬਦ ਵੇਖਿਓ, ਕੋਈ ਦੁਨੀਆਂ ਤੇ ਐਸਾ ਨਿਯਮ ਨਹੀਂ ਜਿਹੜਾ ਇੱਕੋ ਹੋਵੇ। ਉਹਨੇ ਆਪੇ ਤੋੜਿਆ ਹੋਇਆ। ਕਿਉਂ ਤੋੜਿਆ ਭਲਾ? ਕਿਉਂਕਿ ਮਨੁੱਖ ਨੂੰ ਭਰੋਸਾ ਬਣ ਜਾਏ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਈਵਨ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਤੁਸੀਂ ਵੇਖੋਗੇ, ਵਿਦਵਾਨ ਸੱਜਣ ਇਸ ਗੱਲ ਨੂੰ ਸਮਝਿਓ, ਤੁਹਾਨੂੰ ਲੱਗੇਗਾ ਸ਼ਾਇਦ ਆਹ ਨਿਯਮ ਇੱਥੇ ਲਾਗੂ ਹੈ, ਦੂਜੇ ਪਲ ਜਾ ਕੇ ਹੈਰਾਨ ਹੋ ਜਾਓ ਵੀ ਨਹੀਂ, ਇਹ ਨਿਯਮ ਤੇ ਆਈ ਨਹੀਂ। ਗੁਰੂ ਤੇ ਪ੍ਰਮਾਤਮਾ ਕਦੇ ਨਿਯਮਾਂ ਵਿੱਚ, ਕਦੇ ਬੰਧਨਾਂ ਚ ਬੱਝੇ ਨਹੀਂ ਹੁੰਦੇ। ਜਿਹੜਾ ਬੰਧਨਾਂ ਚ ਬੱਝਿਆ ਹੋਵੇ, ਪਾਰਬ੍ਰਹਮ ਪਰਮੇਸ਼ਰ ਕਿਵੇਂ ਹੋਵੇਗਾ? ਉਹ ਅਗਮ ਗੋਚਰ ਕਿਵੇਂ ਹੋਵੇਗਾ, ਅਗਾਹ ਕਿਵੇਂ ਹੋਵੇਗਾ, ਬੇਅੰਤ ਕਿਵੇਂ ਹੋਵੇਗਾ। ਇਸ ਲਈ ਫਿਰ ਸੁਣਿਓ, ਪਰਮਾਤਮਾ ਅਗਾਹ ਬੇਅੰਤ ਕਿਵੇਂ ਹੈ? ਸਾਰੀ ਦੁਨੀਆਂ ਤੇ ਪਸ਼ੂ ਦੋ ਦੰਦੇ ਨਾ, ਥਣਧਾਰੀ ਜੀਵ ਦੋ ਦੰਦੇ ਨਾ। ਤੁਸੀਂ ਸਰਚ ਕਰਕੇ ਵੇਖਿਓ ਗੂਗਲ ਤੇ, ਖੁਦ ਪੜ੍ਹਿਓ, ਅਥੈਂਟਿਕ ਲੌਜੀਕਲੀ ਪ੍ਰੂਫ ਦੇ ਨਾਲ ਸਬੂਤਾਂ ਸਹਿਤ। ਅਫਰੀਕਾ ਵਿਚ ਯਾਦ ਰੱਖਿਆ, ਜੇ ਦਰਖਤ ਚੋਂ ਦੁੱਧ ਨਿਕਲਦਾ ਨਾ ਵੀ ਉਹਦਾ ਮਿਲਕ ਟਰੀ ਰੱਖਿਆ ਹੋਇਆ, ਪਰ ਵਰਤਿਆ ਜਾਂਦਾ ਇਹ ਨਹੀਂ ਕੇਵਲ ਵੇਖਣ ਲਈ, ਹੁਣ ਕੀ ਜਾਣੋਗੇ ਫਿਰ। ਇਸ ਲਈ ਉਹ ਮਾਲਕ ਪ੍ਰਮਾਤਮਾ ਦੀ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਨਹੀਂ ਕੋਈ ਜਾਣ ਸਕਦਾ ਜੀ। ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਉਹਦੇ ਵਿਚ ਸਮਾਉਣ ਲਈ ਬੰਦਗੀ ਕਰਦੇ ਨੇ। ਇਸ ਲਈ ਮਾਲਕ ਜੀ ਅਸੀਂ ਤੇਰਾ ਮਾਤਰਾ ਭਾਵ ਵਿਚ ਵੀ ਅੰਤ ਮਾਤੀ ਰੰਚਕ ਮਾਤਰ ਵੀ ਤੇਰਾ ਅੰਤ ਹੈ ਜਿਹੜਾ ਨਹੀਂ ਪਾ ਸਕਦੇ ਜੀ।
ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਟ ਜਾਨਮ ਆਪਨ ਗਾਤੀ।
ਮਾਲਕ ਜੀ ਜਿੰਨਾ ਤੈਨੂੰ ਕਹੀਏ ਤੂੰ ਹੋਰ ਪਰੇ ਤੋਂ ਪਰੇ ਹੈ। ਚਲੋ ਫਿਰ ਇੱਕ ਨੁਕਤਾ ਕਹਾਂ ਤੁਹਾਨੂੰ, ਜਿਨ੍ਹਾਂ ਨੇ ਵੇਖੋ ਤਾਂ ਬੇਨਤੀਆਂ ਧਰਮ ਦੀ ਦੁਨੀਆਂ ਵਿਚ ਨਹੀਂ ਜ਼ਰੂਰੀ, ਪਰ ਰੱਬ ਪ੍ਰਮਾਤਮਾ ਦੇ ਸੰਦਰਭ ਵਿਚ ਸਮਝਣ ਲਈ। ਉਹ ਤੇ ਬੇਅੰਤ ਅਕੱਥ ਹੈ, ਉਹ ਤੇ ਸਤਸੰਗ ਜੀ ਅਦ੍ਰਿਸ਼ਟ ਹੈ, ਦਿਸਦਾ ਹੈ ਗੁਰੂ ਸ਼ਬਦ ਦੁਆਰਾ ਬੰਦਗੀ ਦੁਆਰਾ, ਪਰ ਸਮਝਣ ਲਈ ਇਹ ਬੈਰੂਨੀ ਬੇਨਤੀਆਂ ਕਰਨੀਆਂ ਪੈਂਦੀਆਂ। ਅਜੇ ਤੱਕ ਤਾਂ ਜਿੰਨਾ ਕੁਝ ਬ੍ਰਹਿਮੰਡ ਵਿਚ ਉਹ ਬੰਦੇ ਦੀ ਪਕੜ ਚ ਨਹੀਂ, ਜਿੱਥੋਂ ਤੱਕ ਅਸਟ੍ਰੋਨਮੀ ਜਾਂਦੀ ਹੈ, ਖਗੋਲ ਵਿਗਿਆਨ ਜਾਂਦਾ, ਉਹ ਕਹਿੰਦਾ ਨਹੀਂ ਹੋਰ ਅੱਗੇ ਹੈ, ਹੋਰ ਅੱਗੇ ਹੈ। ਤੇ ਮਾਲਕ ਪ੍ਰਮਾਤਮਾ ਦੇ ਅੰਮ੍ਰਿਤ ਬਚਨ ਪਹਿਲਾਂ ਹੀ ਨੇ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣਾ ਕੋਈ, ਤੂੰ ਪਰੇ ਪਰੇ ਅਪਰੰਪਰ ਸਵਾਮੀ, ਤੂੰ ਪਰੇ ਤੂੰ ਪਰੇ ਅਪਰੰਪਰ ਪਾਰ ਬ੍ਰਹਮ ਹੈ। ਮਿਤ ਜਨ ਹੋ ਆਪਣ ਗਾਤੀ, ਆਪਣੀ ਗਤ ਮਿਤ ਕੀਮਤ ਨੂੰ ਆਪ ਹੀ ਜਾਣਦੇ ਹੋ ਜੀ।
ਹਰ ਗੇ ਸੰਤ ਜਨਾ ਹਰ ਜਪੇ, ਗੁਰ ਰੰਗ ਚਲੇ ਲੈ ਰਾਤੀ।
ਉਨ੍ਹਾਂ ਨੂੰ ਭੇਦ ਆਉਂਦਾ, ਜਿਹੜੇ ਹਰ ਕੇ ਸੰਤ ਉਹਦੇ ਪਿਆਰੇ ਹੋ ਜਾਂਦੇ ਨੇ, ਉਹ ਜਪਦੇ ਨੇ ਤੇ ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਪਰਮਾਤਮਾ ਦੇ ਗੂੜੇ ਰੰਗ ਵਿਚ ਅੰਦਰ ਤੋਂ ਰੰਗੇ ਜਾਂਦੇ ਹਨ ਜੀ।
ਹਰ ਹਰ ਭਗਤ ਬਨੀਅਤ ਸੋਭਾ, ਹਰ ਜਪੇ ਉਤਮ ਪਾਤੀ।
ਮਾਲਕ ਦੀ ਭਗਤੀ ਦੁਆਰਾ ਉਨ੍ਹਾਂ ਦੀ ਲੋਕ ਪ੍ਰਲੋਕ ਵਿਚ ਸੋਭਾ ਬਣਦੀ ਹੈ। ਅਸੀਂ ਚਾਹੁੰਦੇ ਹਾਂ ਦੁਨੀਆਂ ਤੇ ਸੋਭਾ ਵਡਿਆਈ, ਪਰ ਜਿਹਦੇ ਨਾਲ ਬਣਨੀ ਉਹ ਕਰਦੇ ਨਹੀਂ। ਯਾਦ ਰੱਖਿਓ, ਸੋਭਾ ਉਹਦੇ ਨਾਮ ਨਾਲ ਹੈ। ਇਸ ਯੁੱਗ ਮੈਂ ਸੋਭਾ ਨਾਮ ਕੇ, ਬਿਨ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ, ਚਾਰ ਦਿਹਾੜ ਹੈ ਜਾਂਦੀ ਬਿਲਮਣਾ ਹੋਏ। ਅੱਜ ਧਨਵਾਨ ਹੈ, ਕੱਲ ਨੂੰ ਗਰੀਬ ਹੈ, ਕੋਈ ਨੀ ਪੁੱਛਦਾ। ਅੱਜ ਬਹੁਤ ਵੱਡਾ ਨੇਤਾ ਲੈਣਾ ਲੱਗਦੀ ਹੈ, ਕੱਲ ਨੂੰ ਨੇਤਾ ਨੀ ਰਿਹਾ ਤੇ ਯਾਦ ਰੱਖਿਆ ਜੇ ਬੂਹਾਂ ਤੇ ਕਬੂਤਰ ਬੋਲਦੇ ਨੇ। ਪਰ ਸੰਤ ਰੱਬ ਦੇ ਪਿਆਰੇ ਉਨ੍ਹਾਂ ਦੇ ਸਰੀਰ ਵਿਚ ਰਹਿੰਦਿਆਂ ਵੀ ਲੋਕਾਂ ਦੀਆਂ ਲੈਣਾ ਲੱਗਦੀਆਂ, ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਲੈਣਾ ਲੱਗਦੀਆਂ। ਇਹ ਨਾਮ ਦੀ ਸ਼ੋਭਾ ਹੈ ਸੰਸਾਰ ਵਿਚ, ਤੇ ਜਿਹੜੇ ਜਪਦੇ ਨੇ ਉਨ੍ਹਾਂ ਦੀ ਲੋਕ ਪ੍ਰਲੋਕ ਵਿਚ ਉੱਤਮ ਪਾਤੀ ਵਡਿਆਈ ਹੁੰਦੀ ਹੈ ਜੀ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਜਦੋਂ ਕੋਈ ਬੇਨਤੀ ਕਰਦਾ ਫਿਰ ਮਾਲਕ ਜੀ ਆਪੇ ਠਾਕੁਰ ਤੇ ਆਪੇ ਸੇਵਕ ਹੈ, ਆਪ ਬਣਾਵੇ ਪਾਤੀ। ਉਹ ਮਿਲਾਪ ਦੀ ਵਿਧੀ ਵੀ, ਜਪਣ ਦੀ ਵਿਧੀ ਵੀ, ਸਵੱਬ ਵੀ ਆਪ ਬਣਾਉਂਦਾ ਹੈ ਜੀ।
ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੁਹ ਲਾਜ ਪਗਾਤੀ।
ਮਾਲਕ ਪਰਮਾਤਮਾ ਜੀ ਤੇਰੀ ਸ਼ਰਨ ਆਏ ਹਾਂ, ਤੇ ਹਰ ਰਾਖੁਹ ਲਾਜ ਪਗਾਤੀ। ਭਗਤਾਂ ਦੀ ਭਾਵ ਸ਼ਰਨ ਆਇਆਂ ਦੀ ਲਾਜ ਤੁਸੀਂ ਆਪ ਰੱਖੋ, ਤੇ ਜਿਹੜਾ ਸ਼ਰਨ ਆਉਂਦਾ ਹੈ ਮਾਲਕ ਜੀ ਕਿਰਪਾ ਕਰਕੇ ਉਹਦੀ ਲਾਜ ਵੀ ਰੱਖਦੇ ਨੇ। ਇੱਥੋਂ ਤੱਕ ਪਾਵਨ ਸ੍ਰੀ ਮੁਖਵਾਕ ਜੀ ਦੀ ਮੁਕੱਦਸ ਪਾਵਨ ਵਿਚਾਰ ਨਾਲ ਜੁੜੇ ਆ। ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਰਾਮਕਲੀ ਰਾਗ ਅੰਦਰ ਪਾਵਨ ਬਾਣੀ ਅਨੰਦ ਸਾਹਿਬ ਜੀ ਦੀ ਵਿਚਾਰ ਜੋ ਚੱਲ ਰਹੀ ਹੈ। ਆਓ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨਾਲ ਜੁੜੀਏ। 17ਵੀਂ ਪੌੜੀ ਦੀ ਵਿਚਾਰ ਨਾਲ ਆਪਾਂ ਨੇ ਜੋੜਨਾ ਹੈ ਜੀ।
ਪਵਿੱਤ ਹੋਏ ਸੇ ਜਨਾ ਜਿਨੀ ਹਾਰ ਪਿਆਇਆ।
ਹੁਣ ਸੰਗਤ ਜੀ ਬੜੇ ਪਿਆਰ ਨਾਲ ਸੁਣਿਓ, ਮਨੋਵਿਗਿਆਨਕ ਪੁਆਇੰਟ ਹੈ ਦੁਨੀਆਂ ਤੇ ਅੱਜ ਅਜੋਕੇ ਸਮੇਂ ਚ, ਪਰ ਗੁਰੂ ਗ੍ਰੰਥ ਸਾਹਿਬ ਨੇ ਪਹਿਲੇ ਸਭ ਕੁਝ ਸਾਡੇ ਸਾਹਮਣੇ ਰੱਖਿਆ। ਜਿੱਦਾਂ ਦੇ ਨੂੰ ਜਪੋਗੇ ਉਦਾਂ ਦੇ ਹੋ ਜਾਓਗੇ, ਜੈਸੋ ਸੇਵਾ ਤੈਸੋ ਹੋਏ। ਇਸ ਲਈ ਮਾਲਕ ਪਵਿੱਤਰ ਹੈ, ਕੇਵਲ ਮਾਲਕ ਸੁੱਚਾ ਹੈ, ਉਹ ਨਿਰਮਲ ਹੈ, ਪਾਕ ਹੈ ਤੇ ਜਿਹੜੇ ਉਹਨੂੰ ਜਪਦੇ ਨੇ ਪਵਿੱਤ ਹੋਏ ਸੇ ਜਣਾ, ਉਹ ਪਵਿੱਤਰ ਹੋ ਗਏ ਕੌਣ? ਜਿਨ੍ਹੀ ਹਰ ਧਿਆਇਆ, ਜਿਨ੍ਹਾਂ ਨੇ ਉਸ ਪਵਿੱਤਰ ਮਾਲਕ ਨੂੰ ਜਪਿਆ ਹੈ ਜੀ।
ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ੍ਹੀ ਧਿਆਇਆ।
ਸਮਾਂ ਨੇ ਇਨੀ ਬੇਨਤੀ ਨੂੰ ਬੜੇ ਪਿਆਰ ਨਾਲ ਨੁਕਤੇ ਵਿਚ ਸਮਝਣ ਦਾ ਯਤਨ ਕਰਿਓ ਜੀ। ਜਪਦੇ ਸਾਰੇ ਆ, ਫਿਰ ਸਾਰੇ ਪਵਿੱਤਰ ਕਿਉਂ ਨਹੀਂ ਹੋ ਗਏ? ਜਪਦਿਆਂ ਜਪਦਿਆਂ ਧਿਆਨ ਚ ਜਾਣਾ, ਗਿਆਨੈ ਕਾਰਨ ਕਰਮ ਅਭਿਆਸ, ਤੇ ਫਿਰ ਕੀ ਹੁੰਦਾ? ਗਿਆਨ ਭਇਆ ਤੋਂ ਕਰਮੈ ਨਾਸ਼, ਕਰਮ ਨਾਸ਼ ਹੋ ਜਾਂਦੇ ਨੇ। ਗੱਡੀ ਸਿੱਖਦੇ ਆ ਉਹ ਗਿਆਨੈ ਕਾਰਨ, ਗੱਡੀ ਸਿੱਖਣ ਵਾਸਤੇ ਕਰਮ ਅਭਿਆਸ ਹੈ। ਬੜਾ ਡਰ ਲੱਗਦਾ ਜਦੋਂ ਸਿੱਖ ਜਾਂਦੇ ਆ, ਸਿੱਖਣੀ ਸਿੱਖ ਗਏ ਤੇ ਧਿਆਨ ਚ ਆ ਗਏ ਨਾ, ਜਦੋਂ ਧਿਆਨ ਚ ਆ ਗਏ ਫਿਰ ਡਰ ਲੱਗਦਾ, ਫਿਰ ਬੰਦਾ ਫੋਨ ਵੀ ਸੁਣਦਾ, ਗੱਲਾਂ ਵੀ ਕਰਦਾ, ਸਾਰਾ ਕੁਝ ਧਿਆਨ ਚ ਆ ਗਿਆ ਨਾ। ਜਦੋਂ ਕੋਈ ਜਪਦਾ ਜਪਦਾ ਬਿਨ ਜੇਬਾਂ ਜੋ ਜਪੈ ਹਿਆਏ ਕੋਈ ਜਾਣਾ ਕੈਸਾ ਨਾ ਹੋ, ਪੜ੍ਹਨਾ ਹੋਰ ਹੈ, ਜਪਣਾ ਹੋਰ ਹੈ, ਧਿਆਉਣਾ ਹੋਰ ਹੈ। ਜਿਨ੍ਹਾਂ ਨੇ ਧਿਆਇਆ ਫਿਰ ਹਰ ਧਿਆਇਆ ਪਵਿੱਤ ਹੋਏ, ਪਰ ਕਿਨ੍ਹਾਂ ਨੇ? ਗੁਰਮੁਖ ਜਿਨ੍ਹੀ ਧਿਆਇਆ, ਜਿਨ੍ਹਾਂ ਨੇ ਗੁਰੂ ਨੂੰ ਆਸ਼ੇ ਨੂੰ ਮੁੱਖ ਰੱਖ ਕੇ ਗੁਰੂ ਦੇ ਸ਼ਬਦ ਦੁਆਰਾ ਧਿਆਇਆ ਹੈ ਜੀ, ਉਹ ਪਵਿੱਤਰ ਹੋਏ ਹਨ।
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ।
ਉਨ੍ਹਾਂ ਦਾ ਇਲੈਕਟ੍ਰਾਨਿਕ ਮੈਗਨੇਟ ਫੀਲਡ, ਬਿਜਲੀ ਚੁੰਬਕੀ ਖੇਤਰ, ਉਨ੍ਹਾਂ ਦੀ ਪੰਜਾਬੀ ਚ ਕੋ ਹਵਾ, ਉਨ੍ਹਾਂ ਦੇ ਰੂਮਾਂ ਚ ਏਦਾਂ ਦੀ ਵਾਈਬਰੇਸ਼ਨ ਹੁੰਦੀ ਹੈ, ਉਨ੍ਹਾਂ ਕੋਲ ਜਿਹੜੇ ਬਹਿੰਦੇ ਨੇ ਉਨ੍ਹਾਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ। ਤੇ ਹੁਣ ਜਿੱਥੇ ਬਹਿਣਗੇ ਥਾਂ ਪਵਿੱਤਰ ਹੋਏਗਾ, ਫਿਜ਼ਾ ਪਵਿੱਤਰ ਹੋਏਗੀ, ਉਹ ਧਰਤੀ ਪਵਿੱਤਰ ਹੋਏਗੀ, ਉਹ ਮਿੱਟੀ ਪਵਿੱਤਰ ਹੋਏਗੀ। ਕਿਉਂ? ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਦਾਣ ਮਹਿੰਡਾ ਤਲੀ ਖਾ ਕੇ ਜੇ ਮਿਲੇ ਤਾਂ ਮਸਤਕ ਲਾਈ, ਉਹ ਪਵਿੱਤਰ ਹੈ ਜਿੱਥੇ ਬੈਠ ਗਿਆ। ਇਸ ਲਈ ਸਾਹਿਬ ਕਹਿੰਦੇ ਉਹ ਮਾਲਕ ਪਰਮਾਤਮਾ ਦੇ ਨਾਮ ਨਾਲ ਜੁੜੇ, ਉਨ੍ਹਾਂ ਦਾ ਮਾਤਾ ਪਿਤਾ ਪਰਿਵਾਰ ਕੁਟੰਬ ਸਭ ਕੁਝ ਸੰਗਤ ਪਵਿੱਤਰ ਹੁੰਦੀ ਹੈ।
ਸੁਣਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
ਹੁਣ ਇਨ੍ਹਾਂ ਦੇ ਦੋਏ ਅਰਥ ਨੇ, ਰੱਬੀ ਨਾਮ ਕਹਿਣ ਸੁਣਨ ਮਨ ਚ ਵਸਾਉਣ ਵਾਲੇ ਪਵਿੱਤਰ ਹੋ ਗਏ, ਪਰ ਪ੍ਰਕਰਨ ਪਿੱਛੋਂ ਚੱਲਿਆ ਜਿਹੜੇ ਪਵਿੱਤਰ ਹੋ ਗਏ, ਫਿਰ ਜੋ ਉਨ੍ਹਾਂ ਨੇ ਕਿਹਾ ਤੇ ਜਿਨ੍ਹਾਂ ਨੇ ਸੁਣਿਆ ਤੇ ਜਿਨ੍ਹਾਂ ਨੇ ਉਨ੍ਹਾਂ ਤੋਂ ਸੁਣ ਕੇ ਮਨ ਚ ਵਸਾਲਿਆ, ਉਹ ਸਾਰੇ ਪਵਿੱਤਰ ਹੋ ਗਏ ਜੀ।
ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
ਸਾਹਿਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਦੇ ਰੂਪ, ਤੀਸਰੇ ਰੂਪ ਅੰਦਰ, ਕਿ ਉਹ ਜਿਨ੍ਹਾਂ ਨੇ ਵੀ ਸੁਣਿਆ ਮਾਲਕ ਪਰਮਾਤਮਾ ਦਾ ਨਾਮ ਤੇ ਧਿਆਨ ਵਿਚ ਆ ਗਿਆ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਹ ਸਾਰੇ ਪਵਿੱਤਰ ਹੋ ਗਏ ਜੀ।
ਕਰਮੀ ਸਹਿਜ ਨਹੀਂ ਉਪਜੈ, ਗੁਣ ਸਹਿਜ ਸਹਸਾ ਨ ਜਾਏ।
ਜ਼ਿੰਦਗੀ ਚ ਚੇਤੇ ਰੱਖਿਓ ਜੀ, ਸਹਸਾ ਹੈ ਭਰਮ ਤੇ ਸਹਿਜ ਹੈ ਮੂਲ ਸੁਭਾਅ। ਮਾਲਕ ਦੇ ਨਾਮ ਦੀ ਬੰਦਗੀ ਬਿਨਾਂ ਕਦੇ ਸਹਿਜ ਨਹੀਂ ਆਉਂਦਾ, ਸਹਿਜ ਤੋਂ ਬਿਨਾਂ ਕਦੇ ਡਰ ਨਹੀਂ ਖਤਮ ਹੁੰਦਾ। ਕਰਮੀ ਬਾਹਰ ਦੇ ਕਰਮਾਂ ਨਾਲ ਕੇਵਲ ਸਹਿਜ ਨਹੀਂ ਮਿਲਦਾ, ਸਹਿਜ ਮਿਲਦਾ ਰੱਬ ਦੀ ਬੰਦਗੀ ਦੁਆਰਾ, ਤੇ ਬੰਦਗੀ ਤੋਂ ਬਿਨਾਂ ਕਦੇ ਵੀ ਭਰਮ ਸਹਿਸਾ ਨਹੀਂ ਜਾਂਦਾ ਜੀ।
ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ, ਸਹਿਸਾ ਬੜੇ ਲੋਕਾਂ ਨੇ ਯਤਨ ਕੀਤਾ, ਬਲਵਾਨ ਹੋ ਗਏ, ਤਕੜੇ ਹੋ ਗਏ, ਪਰ ਇਹ ਸਹਿਸਾ ਕਦੇ ਖਤਮ ਨਹੀਂ ਹੁੰਦਾ, ਰਹੇ ਕਰਮ ਕਮਾਏ ਕਿਤੇ ਸੰਜਮ ਨਾਲ ਵੀ। ਫਿਰ ਯਾਦ ਰੱਖਿਓ, ਨਹ ਜਾਏ ਸਹਿਸਾ ਕਿਤੇ ਸੰਜਮ, ਕਿਸੇ ਤਰੀਕੇ ਨਾਲ, ਕਿਸੇ ਸਹਿਯੋਗ ਨਾਲ, ਕਿਸੇ ਯੋਗ ਨਾਲ ਇਹ ਖਤਮ ਨਹੀਂ ਹੋਇਆ। ਰਹੇ ਕਰਮ ਕਮਾਏ ਬਾਹਰ ਦੇ ਕਰਮਾਂ ਨਾਲ, ਅੰਦਰ ਦਾ ਤੌਖਲਾ, ਅੰਦਰ ਦਾ ਡਰ, ਸਹਿਸਾ ਕਦੇ ਖਤਮ ਨਹੀਂ ਹੋਇਆ ਜੀ।
ਸਹਿਸਾ ਜੀਏ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।
ਇੰਨੇ ਪਿਆਰੇ ਬਚਨ ਨੇ, ਸਭ ਤੋਂ ਅੰਤਸ਼ਕਰਨ ਸਾਡਾ ਤੌਖਲੇ ਕਰਕੇ ਮਲੀਨ ਹੈ, ਭਰਮ ਰਹਿੰਦਾ, ਰੱਬ ਕੁਝ ਹੋਰ, ਮੈਂ ਕੁਝ ਹੋਰ ਆ। ਇਹਨੂੰ ਅਵਿਦਿਆ ਦੋਸ਼ ਕਹਿੰਦੇ ਨੇ, ਨੌ ਦੋਸ਼ਾਂ ਚੋਂ। ਮੈਂ ਕੁਝ ਹੋਰ ਆ, ਰੱਬ ਕੁਝ ਹੋਰ ਹੈ, ਮੈਂ ਕੁਝ ਹੋਰ ਆ, ਦੁਨੀਆਂ ਕੁਝ ਹੋਰ ਹੈ। ਨਹੀਂ ਸਾਹਿਬ ਕਹਿੰਦੇ, ਇਹ ਜਿਹੜਾ ਤੌਖਲਾ ਹੈ ਨਾ, ਇਹ ਜਿਹੜਾ ਸਹਿਸਾ, ਇਹਦੇ ਕਰਕੇ ਜੀਓ ਮਲੀਨ ਹੈ। ਤੇ ਹੁਣ ਨਾਲ ਸਵਾਲ ਕੀਤਾ, ਜਗਿਆਸਾ ਸਾਡੇ ਸਾਹਮਣੇ ਰੱਖੀ, ਕਿਤ ਸੰਜਮ ਧੋਤਾ ਜਾਏ, ਇਹ ਕਿਹੜੇ ਤਰੀਕੇ ਨਾਲ ਅੰਦਰੋਂ ਨਿਕਲੇ ਕਿ ਮਨ ਤੇ ਅੰਤਸ਼ਕਰਨ ਸਾਫ਼ ਹੋ ਜਾਏ ਜੀ।
ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿਤ ਲਾਏ।
ਸਾਡੇ ਚਰਨਾਂ ਦਾ ਹੱਥ ਜੋੜ ਕੇ ਫਿਰ ਬੇਨਤੀ ਹੈ, ਵਾਰ ਵਾਰ ਹਰ ਵਾਰ ਕਰਨਾ, ਤਨ ਲਈ ਅਸੀਂ ਬਹੁਤ ਯਤਨ ਕਰਦੇ। ਨੌਜਵਾਨ ਵੀਰ ਸੁਣਿਓ, ਬੜੀਆਂ ਜਿੰਮਾਂ ਲੱਗਦੀਆਂ, ਬੜਾ ਕੁਝ ਕੀਤਾ ਜਾਂਦਾ, ਕਰੋ। ਸਰੀਰਕ ਕਸਰਤ ਗੁਰਮਤ ਨੇ ਰੋਕੀ ਨਹੀਂ, ਮਾੜੀ ਨਹੀਂ, ਪਰ ਸਰੀਰਕ ਬਲ ਦੇ ਬਲਬੂਤੇ ਕਦੇ ਦੁਨੀਆਂ ਨਹੀਂ ਜਿੱਤੀ ਗਈ। ਦੁਨੀਆਂ ਦੇ ਜੰਗ ਜੋ ਸਿੱਖਾਂ ਨੇ ਗੁਰੂ ਦੀ ਬਖਸ਼ਿਸ਼ ਤੇ ਉਹਦੀ ਰਹਿਮਤ ਨਾਲ ਮਨ ਦੀ ਤਕੜਾਈ ਕਰਕੇ ਜਿੱਤੇ ਨੇ। ਨਹੀਂ ਤੇ ਯਾਦ ਰੱਖਿਓ, 5 ਫੁੱਟ ਦਾ 45 ਕਿਲੋ ਦਾ ਬਾਬਾ ਬਚਿੱਤਰ ਸਿੰਘ ਹਾਥੀ ਦੇ ਮੱਥੇ ਚ ਨਾਗਣੀ ਕਿਵੇਂ ਮਾਰਦਾ? ਤਨ ਦਾ ਬਲ ਥੋੜੀ ਹੈ, ਇਹ ਅੰਦਰ ਦੀ ਖੇਡ, ਉਹਦੀ ਬਖਸ਼ਿਸ਼ ਦੀ ਖੇਡ। ਇਸ ਲਈ ਮਾਲਕ ਨੇ ਇੱਥੇ ਕਿਰਪਾ ਕੀਤੀ, ਸ਼ਬਦ ਲਾਗੋ। ਕਿੱਦਾਂ ਧੋਤਾ ਜਾਏਗਾ? ਮਨ ਧੋਵੋ, ਸ਼ਬਦ ਲਾਗੋ, ਗੁਰੂ ਦੇ ਸ਼ਬਦ ਨਾਲ ਜੁੜ ਕੇ ਇਹਨੂੰ ਧੋਵੋ। ਹਰ ਸੋ ਰਹੋ ਚਿੱਤ ਲਾਏ, ਇਹਦਾ ਮਤਲਬ ਮਨ ਤੇ ਜਿਹੜਾ ਚਿੱਤ ਹੈ ਉਹਦਾ ਭਾਗ ਹੈ, ਮਨ ਦਾ ਭਾਗ ਹੈ ਚਿੱਤ। ਭਾਵ ਹਮੇਸ਼ਾ ਚਿੰਤਨ ਵਿਚ ਗੁਰੂ ਦਾ ਸ਼ਬਦ ਰਵੇ ਤਾਂ ਕਿ ਮਨ ਧੋਤਾ ਜਾਏ ਜੀ।
ਸਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਹ ਜਾਏ।
ਅੰਤਲੀਆਂ ਪੰਗਤੀਆਂ ਨੇ ਵਿਚਾਰ ਦੀਆਂ ਵੀ ਜਿਹੜਾ ਇਹ ਸਹਸਾ ਹੈ ਫਿਰ ਕੀ ਆਪਣੀ ਮਰਜ਼ੀ ਨਾਲ ਚਲਾ ਜਾਂਦਾ? ਸ਼ਬਦ ਅਭਿਆਸ ਕਰਦਿਆਂ ਵੀ, ਸਿਮਰਨ ਕਰਦਿਆਂ ਵੀ ਫਿਰ ਬੇਨਤੀ ਹੈ। ਤਨ ਲਈ ਬਹੁਤ ਕੁਝ ਕਰਦੇ ਹੋ, ਜਿੰਨਾ ਕੁਝ ਤਨ ਲਈ ਕਰਦੇ ਹੋ। ਮੈਂ ਕਹਿੰਦਾ ਬੰਦਾ ਸਾਰਾ ਦਿਨ ਸੋਚਦਾ ਅੱਜ ਮੈਂ ਆਹ ਨਹੀਂ ਖਾਣਾ, ਅੱਜ ਮੈਂ ਆਹ ਨਹੀਂ ਖਾਣਾ, ਪੈਣ ਲੱਗਿਆ ਹੀ ਸੋਚ ਕੇ ਪੈਂਦਾ ਹੈ। ਸੁਬਹਾ ਉੱਠ ਕੇ ਮੈਂ 9 ਵਜੇ ਪਾਣੀ ਪੀਣਾ, ਰੋਟੀ ਤੋਂ ਨਾਲ ਪਾਣੀ ਨਹੀਂ ਪੀਣਾ, ਮਗਰੋਂ ਨਹੀਂ ਪੀਣਾ, ਇਹ ਨਹੀਂ ਕਰਨਾ। ਪੂਰਾ ਹੀ ਦਿਨ 24 ਘੰਟਿਆਂ ਚੋਂ 18-17 ਘੰਟੇ ਸੋਚਦਿਆਂ ਲੰਘ ਜਾਂਦੇ, ਤੇ ਸੱਚਾਈ ਇਹਨੂੰ ਕਬੂਲਿਓ। ਕਦੇ 10 ਮਿੰਟ ਵੀ ਆਪਣੇ ਮਨ ਲਈ ਸੋਚਿਆ ਕਿ ਅੱਜ ਮੈਂ ਮਨ ਨਾਲ ਇਹ ਨਹੀਂ ਕਰਨਾ, ਅੱਜ ਮੈਂ ਮਨ ਲਈ ਕੁਝ ਕਰਨਾ, ਮੈਂ ਕੁਝ ਆਪਣੇ ਲਈ ਕਰਨਾ? ਕਦੇ ਵੀ ਨਹੀਂ। ਤੇ ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ, ਮਨ ਕਰਕੇ ਅਭਿਆਸੀ ਹੋਵਾਂਗੇ, ਸਤਿਗੁਰੂ ਜੀ ਕਿਰਪਾ ਕਰਨਗੇ ਤੇ ਸ਼ਬਦ ਨਾਲ ਜੁੜੇਗਾ ਮਨ, ਤੇ ਚਿੱਤ ਵਿਚ ਚਿੰਤਨ ਵਿਚ ਪ੍ਰਭੂ ਦਾ ਸਿਮਰਨ ਆ ਜਾਏਗਾ। ਫਿਰ ਕੀ ਹੁੰਦਾ? ਕਹਿ ਨਾਨਕ ਗੁਰ ਪ੍ਰਸਾਦੇ, ਫਿਰ ਗੁਰੂ ਕਿਰਪਾ ਵਰਤਦੀ ਹੈ। ਤੇ ਗੁਰੂ ਦੀ ਕਿਰਪਾ ਨਾਲ ਕੀ ਹੁੰਦਾ? ਸਹਿਜ ਉਪਜੈ। ਫਿਰ ਯਾਦ ਰੱਖਿਆ ਜੇ, ਫਿਰ ਪਹਿਲਾਂ ਮਨ ਸਹਿਜ ਵਿਚ ਆਉਂਦਾ, ਮੁੱਢਲਾ ਸੁਭਾਅ ਇਹਨੂੰ ਸਹਿਜ ਕਹਿੰਦੇ, ਸੌਖੇ ਅਰਥ ਨੇ। ਸਹਿਜ ਦਾ ਅਰਥ ਹੌਲੀ ਨਹੀਂ ਹੁੰਦਾ, ਕੇਵਲ ਹੌਲੀ, ਉਹਦਾ ਬੋਲਣਾ, ਉਹਦਾ ਚੱਲਣਾ, ਉਹਦਾ ਫਿਰਨਾ ਇੱਕ ਰਿਦਮ ਵਿਚ ਹੁੰਦਾ, ਇੱਕ ਸਿਸਟਮ ਵਿਚ ਹੁੰਦਾ, ਮੂਲ ਸੁਭਾਅ ਉਪਜਾਂਦਾ। ਮੂਲ ਸੁਭਾਅ ਕੀ ਹੈ? ਪਰਮਾਤਮਾ ਵਾਲੇ ਗੁਣ, ਨਿਰਵੈਰਤਾ, ਨਿਰਭੈਤਾ, ਦਇਆ, ਸਹਿਣਸ਼ੀਲਤਾ, ਪ੍ਰੇਮ, ਪਰਸਪਰ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ, ਉਹਦੇ ਮੂਲ ਗੁਣ ਨੇ ਮਾਲਕ ਦੇ। ਇਸੇ ਨੂੰ ਕਿਹਾ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਸਹਿਜ ਸੁਭਾਅ ਮੂਲ ਸੁਭਾਅ ਹੈ, ਇਹ ਗੁਰੂ ਦੀ ਕਿਰਪਾ ਨਾਲ ਉਪਜਦਾ ਹੈ ਜੀ। ਤੇ ਜਦੋਂ ਅਸੀਂ ਮਨ ਤੇ ਕੰਮ ਕਰਾਂਗੇ ਨਾ, ਗੁਰੂ ਸ਼ਬਦ ਨਾਲ ਜੁੜਾਂਗੇ, ਤੇ ਫਿਰ ਕੀ ਹੋਏਗਾ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਸੁਣਿਆ ਜੀ ਬੇਨਤੀ ਨੂੰ, ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਗੁਰਪ੍ਰਸਾਦੀ ਸਹਿਜ ਉਪਜੈ। ਜਦੋਂ ਮਨ ਨੂੰ ਖੋਜੋਗੇ, ਜਿੰਨੇ ਦੁਨੀਆਂ ਦੇ ਦੁੱਖ ਨੇ, ਇਹ ਤੁਹਾਡੇ ਮੇਰੇ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਸਾਰੇ ਤੁਹਾਡੇ ਸਾਹਮਣੇ ਹਾਰ ਜਾਣਗੇ। ਦੁਨੀਆਂ ਤੇ ਸੰਸਾਰ ਤੇ ਹੁੰਦਾ ਹੀ ਹੈ, ਅਕਸਰ ਸੰਸਾਰ ਤੇ 90-80% ਲੋਕ ਦੁਖੀ ਕਰਨ ਦਾ ਯਤਨ ਕਰਦੇ, ਪਰ ਯਾਦ ਰੱਖੋ ਸੰਸਾਰੀ ਖੇਡ ਹੀ ਐਸੀ ਹੈ। ਪਰ ਮਾਲਕ ਜੀ ਕਹਿੰਦੇ ਜਦੋਂ ਖੇਡ ਵਰਤਦੀ ਹੈ, ਮਨ ਨੂੰ ਕੋਈ ਖੋਜਦਾ, ਇਸ ਮਨ ਕੋਈ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਵੇ ਨਦ ਪਾਈ, ਬੰਦੇ ਖੋਜ ਦਿਲ ਹਰ ਰੋਜ਼ ਤੇ ਮਿਲੇਗਾ ਕੀ ਜੀ? ਨਾ ਫਿਰ ਪਰੇਸ਼ਾਨੀ, ਮਾ ਕਿੰਨੀ ਸਟ੍ਰੈਸ, ਅੱਜ ਕਿੰਨੀ ਡਿਪਰੈਸ਼ਨ ਹੈ, ਤੇ ਮੰਨੋ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਖਤਮ ਹੋ ਜਾਏਗੀ। ਧੁਰ ਕੀ ਬਾਣੀ ਆਈ ਤੈਨ ਸਗਲੀ, ਚਿੰਤ ਮਿਟਾਈ ਗੁਰਪ੍ਰਸਾਦੀ, ਸਹਿਜ ਉਪਜੈ। ਤੇ ਫਿਰ ਕੀ ਹੁੰਦਾ ਹੈ ਜੀ? ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹੋ ਸਹਸਾ ਇਹ ਵਜਾਏ, ਇਹ ਤੌਖਲਾ ਇਦਾਂ ਖਤਮ ਹੁੰਦਾ, ਇਦਾਂ ਇਹ ਸਹਸਾ ਖਤਮ ਹੁੰਦਾ ਹੈ। ਦੋ ਪੌੜੀਆਂ ਦੇ ਸ਼ਬਦੀ ਅਰਥ ਗੁਰੂ ਕਿਰਪਾ ਸਦਕਾ ਸਤਿਗੁਰੂ ਨੇ ਸੇਵਾ ਲਈ ਪਾਵਨ ਸ੍ਰੀ ਮੁੱਖ ਵਾਕ ਜੀ ਦੇ ਵਿਚਾਰ ਨਾਲ ਜੁੜੇ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਣ ਕੋਟ ਧੰਨਵਾਦ, ਆਪ ਸਮੂਹ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਨਾਂ ਦਾ ਧੰਨਵਾਦ, ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਤਿਗੁਰੂ ਮੇਰ ਅਮਤ ਕਰਨ, ਹੋਈਆਂ ਬੇਅੰਤ ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਆਰੰਭ ਵਿਚ ਵੀ ਬੇਨਤੀ ਕੀਤੀ ਸੀ, ਕੋਈ ਗੁਰੂ ਬਾਰੇ ਪੂਰਾ ਨਹੀਂ ਕਹਿ ਸਕਦਾ, ਯਤਨ ਕਰੀਏ ਗੁਰੂ ਦੀ ਭੈ ਭਾਵਨੀ ਵਿਚ, ਸਤਿਗੁਰੂ ਰੱਖ ਕੇ ਆਪ ਬੁਲਾਉਣ, ਬਚਨ ਗੁਰੂ ਕੇ ਜਾਣ ਕੇ ਹਿਰਦਿਆਂ ਤੇ ਵਸਾਇਓ, ਭੁੱਲਾਂ ਦਾਸ ਦੀਆਂ ਜਾਣ ਕੇ ਖਿਮਾ ਕਰ ਦੇਣੀਆਂ, ਅਸੀਸ ਬਖਸ਼ਣੀ, ਅਰਦਾਸ ਜ਼ਰੂਰ ਕਰਿਓ ਸਤਿਗੁਰੂ ਕਹਿਣੀ ਕਰਨੀ ਦਾ ਸੁਮੇਲ ਬਖਸ਼ ਦੇ ਚਰਨਾਂ ਨਾਲ ਜੋੜ ਕੇ ਸੇਵਾ ਲੈਂਦੇ ਰਹਿਣ। ਬੇਹੋ ਸੱਜਣ ਅਸੀਂ ਸੁਣੀਆਂ ਜੋ ਹੋਵੇ ਸਹਿਬ ਸਿਓ ਮੇਲ, ਅੰਤਲੀਆਂ ਭਗਤੀਆਂ ਪੜ ਸਮਾਪਤੀ ਹੈ ਜੀ।
ਮਨ ਧੂਰ ਸ਼ਬਦ